ਸਤਨਾ ਧੰਨਵਾਖੇ ਗੁਰੂ ਸਾਹਿਬ ਜੀਓ ਧੰਨਵਾ ਸਾਹਿਬ ਜੀਓ ਤੂੰ ਸੁਲਤਾਨ ਕਹਾ ਮੀਆਂ ਤੇਰੀ ਕਵਨ ਬੜਾਈ ਜੋ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਇ ਪ੍ਰਭ ਦਾਤਉ ਦਾਤਾਰ ਪਰਿਓ ਜਾਚ ਕਿਕ ਸ਼ਰਨਾ ਮਿਲੈ ਦਾਨ ਸੰਤਰੇਨ ਜਿਹੇ ਲਗ ਭਵ ਜਲ ਤਰਨਾ ਬਿਨਤ ਕਰੋਂ ਅਰਦਾਸ ਸੁਨੋ ਜੇ ਠਾਕੁਰ ਭਾਵੈ ਦੇਹੋ ਦਰਸ਼ ਮਨ ਚਾਓ ਭਗਤ ਇਹ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਕਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਕਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਸਤਨਾਮ ਧੰਨਵਾਖੇ ਗੁਰੂ ਸਾਹਿਬ ਜੀਓ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵਹੁ ਸੋਹਿਲਾ ਸਿਵਰਹੁ ਸਿਰਜਨਹਾਰੋ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵਹੁ ਸੋਹਿਲਾ ਸਿਵਰਹੁ ਸਿਰਜਨਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹ ਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੇਗਾ ਦੇਵਨਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਨ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਦੇਹੁ ਸੱਜਣ ਆਸੀਸੜੀਆਂ, ਜਿਉਂ ਹੋਵੈ ਸਾਹਿਬ ਸਿਉਂ ਮੇਲ। ਘਰ ਘਰ ਇਹੋ ਪਾਹੋ ਚਾ, ਸਦੜੇ ਨਿਤ ਪਵਨ। ਸਦਨ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਘਰ ਘਰ ਇਹੋ ਪਾਹੋ ਚਾ, ਸਦੜੇ ਨਿਤ ਪਵਨ। ਸਦਨ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦਾ ਸਦਕਾ ਇਸ ਵਾਰ ਹਜ਼ੂਰ ਦੀ ਅੰਮ੍ਰਿਤ ਗੁਰਬਾਣੀ ਸੋਹੇਲਾ ਸਾਹਿਬ ਇਸ ਦੀ ਵਿਚਾਰ ਕਰਨ ਵਾਸਤੇ ਸਤਿਗੁਰੂ ਜੀ ਨੇ ਪ੍ਰੇਰਣਾ ਬਖਸ਼ੀ ਹੈ। ਭਾਵਾਂ ਆਪਾਂ ਇੱਕ ਤੁਕ 'ਤੇ ਵੀ ਵਿਚਾਰ ਕਰਨੇ ਹਾਂ, ਗੁਰਮਤ ਦੇ ਇੱਕ ਵਿਸ਼ੇ ਉੱਪਰ ਵਖਿਆਨ ਲੈਕਚਰ ਕੀਤੇ ਜਾਂਦੇ ਨੇ, ਪਰ ਅੰਦਰ ਵਾਲਾ ਮਨ ਕਹਿੰਦਾ ਹੈ ਕਿ ਪਿਓ ਦਾਦੇ ਦੇ ਖਜ਼ਾਨੇ ਨੂੰ ਚੰਗੀ ਤਰ੍ਹਾਂ ਪੜਚੋਲੀਏ, ਵਿਚਾਰੀਏ, ਅਤੇ ਖਾਸ ਕਰਕੇ ਜੋ ਆਪਾਂ ਰੋਜ਼ਮਰ੍ਰਾ ਜੀਵਨ ਵਿੱਚ ਬਾਣੀ ਪੜ੍ਹਦੇ ਹਾਂ, ਜ਼ਬਾਨੀ ਤਾਂ ਸਾਨੂੰ ਚੇਤੇ ਵੇ ਕੰਠੋ ਆਪਾਂ ਰੋਜ਼ ਉਚਾਰਨ ਕਰੀ ਜਾਂਦੇ ਹਾਂ, ਆਖਰ ਇਸ ਅੰਮ੍ਰਿਤ ਬਾਣੀ ਦੇ ਭਾਵ ਅਰਥ ਕੀ ਨੇ? ਸਤਿਗੁਰੂ ਜੀ ਨੇ ਜੋ ਨੇਮ ਬਖਸ਼ੇ ਨੇ ਇਹਨਾਂ ਦਾ ਕੋਈ ਅਰਥ ਹੈ? ਦਾਤਾਰ ਜੀ ਨੇ ਇਸੇ ਕਰਕੇ ਅੰਮ੍ਰਿਤ ਬਾਣੀ ਵਿੱਚ ਬਾਣੀ ਦੀ ਸਿਫਤ ਦੇ ਬਚਨ ਉਚਾਰਨ ਕੀਤੇ। ਸਤਿਗੁਰੂ ਜੀ ਨੇ ਬਾਣੀ ਦੀ ਸਿਫਤ ਵਿੱਚ ਬਾਣੀ ਉਚਾਰਨ ਕੀਤੀ। ਜਿਵੇਂ ਅਸੀਂ ਹਜ਼ੂਰ ਦਾ ਇਹ ਅੰਮ੍ਰਿਤ ਬਚਨ ਪੜ੍ਹਦੇ ਹਾਂ ਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਗੁਰੂ ਹੈ ਔਰ ਗੁਰੂ ਬਾਣੀ ਹੈ, ਓਤ ਪੋਤ ਨੇ। ਇਸੇ ਨੂੰ ਬਾਬਾ ਜੀ ਨੇ ਬਾਣੀ ਵਿੱਚ ਬਖਸ਼ਿਸ਼ ਕਰਕੇ ਕਿਹਾ, ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਤਰ ਮੁਕਤ ਜਨਾਵੋ ਕੋ। ਸਤਿਗੁਰੂ ਬਚਨ ਹੈ ਔਰ ਬਚਨ ਸਤਿਗੁਰੂ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ, ਜੋ ਗੁਰੂ ਜੀ ਆਪਣੀ ਰਸਨਾ ਤੋਂ ਬਾਣੀ ਕਹਿੰਦੇ ਨੇ। ਗੁਰ ਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਜੇ ਸੇਵਕ ਜਨ ਉਸ ਬਾਣੀ ਨੂੰ ਮੰਨ ਲਏ, ਦਾਤਾਰ ਜੀ ਨੇ ਇਹ ਇੱਕ ਪ੍ਰਮਾਣ ਹੋਰ ਬਖਸ਼ਿਸ਼ ਕੀਤਾ। ਸਹਿ ਬਖਸ਼ਿਸ਼ ਕਰਦੇ ਨੇ ਕਿ ਇਸ ਅੰਮ੍ਰਿਤ ਬਾਣੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ, ਇਸ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈ। ਅਤੇ ਦੇਖ ਜਿਵੇਂ ਘਰ ਮਕਾਨ ਕੋਈ ਚੀਜ਼ ਆਪਣੇ ਸਿਰ ਲੁਕਾਉਣ ਲਈ ਤੂੰ ਬਣਾਉਣਾ ਹੈ ਅਤੇ ਉਸ ਦੀ ਛੱਤ ਨੂੰ ਰੋਕਣ ਵਾਸਤੇ ਦੀਵਾਰਾਂ ਦੀ, ਥੰਮਾਂ ਦੀ, ਸਪੋਰਟ ਦੀ ਜ਼ਰੂਰਤ ਹੈ, ਬਿਲਕੁਲ ਇਸੇ ਤਰ੍ਹਾਂ ਇਸ ਮਨ ਨੂੰ ਜੇ ਟਿਕਾਉਣਾ ਚਾਹੁੰਦੇ ਅਤੇ ਗੁਰੂ ਦੇ ਸ਼ਬਦ ਦੀ ਥੰਮੀ ਬਣਾ ਕੇ ਇਸ ਮਨ ਨੂੰ ਟਿਕਾ। ਆਪ ਰੋਜ਼ ਇਹ ਬਚਨ ਪੜ੍ਹਦੇ ਹੋ, ਜਿਉਂ ਮੰਦਰ ਕੋ ਥੰਮ ਹੈ, ਥੰਮਨ ਬਾਣੀ ਕੀ ਹੈ, ਜਿਉਂ ਮੰਦਰ ਕੋ ਥੰਮ ਹੈ ਥੰਮਨ, ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਨ। ਧੰਨ ਗੁਰੂ ਅਰਜੁਨ ਸਾਹਿਬ ਜੀ ਨੇ ਇਸ ਅੰਮ੍ਰਿਤ ਬਚਨਾਂ ਨੂੰ ਇਕੱਤਰ ਕੀਤਾ ਅਤੇ ਸਾਡੇ 'ਤੇ ਇੰਨੀ ਕੁ ਕਿਰਪਾਲਤਾ ਕਰ ਦਿੱਤੀ, ਆਪ ਪਿਓ ਦਾਦੇ ਦੇ ਖਜ਼ਾਨੇ ਨੂੰ ਖਰਚਿਆ, ਆਪ ਵਰਤਿਆ, ਆਪ ਛਕਿਆ, ਆਪ ਉਹਨੂੰ ਪੁੰਚਿਆ। ਪਰ ਨਾਲ ਇੱਕ ਗੱਲ ਬਾਣੀ ਵਿੱਚ ਇਹ ਦਰਜ ਕਰਕੇ ਗਏ ਕਿ ਅੱਜ ਤੋਂ ਬਾਅਦ ਕੋਈ ਵੀ ਇਸ ਅੰਮ੍ਰਿਤ ਖਜ਼ਾਨੇ ਨੂੰ ਵਰਤੇਗਾ, ਖਰਚੇਗਾ, ਖਾਏਗਾ ਅਤੇ ਪੁੰਚੇਗਾ, ਉਸ ਦਾ ਉਧਾਰ ਹੋਵੇਗਾ। ਆਪ ਰੋਜ਼ ਪੜ੍ਹਦੇ ਹੋ ਕਿ ਜੇ ਕੋ ਖਾਵੈ, ਜੇ ਕੋ ਪੁੰਚੈ, ਤਿਸ਼ਕਾ ਹੋਏ ਉਧਾਰੋ। ਅਤੇ ਇਹ ਅੰਮ੍ਰਿਤ ਬਾਣੀ ਖਜ਼ਾਨਾ ਕਿਤਨਾ ਕੁ ਕੀਮਤੀ ਹੈ। ਹਜ਼ੂਰ ਦੇ ਇੱਕ ਸ਼ਬਦ ਕਹਿ ਕੇ ਅੱਗੇ ਤੁਰਨਾ ਵਾ, ਆਪ ਪੜ੍ਹਦੇ ਹੋ, ਖੰਮ ਧਨਵੰਤ ਭਾਗਠ ਸੱਚ ਨਾਹੀਂ। ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਅਸੀਂ ਧਨਾਢ ਖਾਂ, ਅਮੀਰ ਖਾਂ, ਜਿਨ੍ਹਾਂ ਦੇ ਕੋਲ ਕੀਮਤੀ ਖਜ਼ਾਨਾ ਹੈ। ਹਮ ਧਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵੈ ਸਹਿਜ ਸੁਭਾਏ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਖੋਲ ਡਿੱਠਾ ਦਾ ਅਰਥ ਹੈ ਪ੍ਰਕਾਸ਼ ਕੀਤਾ, ਦੀਦਾਰ ਪਾਏ ਆਪਣੇ ਨੇਤਰਾਂ ਨਾਲ। ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਖਜ਼ਾਨੇ ਨੂੰ ਪਹਿਲਾਂ ਖੋਲਿਆ, ਖੋਲਣ ਤੋਂ ਬਾਅਦ ਉਹਦੇ ਦੀਦਾਰ ਕੀਤੇ ਅਤੇ ਫਿਰ ਮਨ ਨੂੰ ਇੱਕ ਭਰੋਸਾ, ਇੱਕ ਯਕੀਨ, ਇੱਕ ਵਿਸ਼ਵਾਸ ਆ ਗਿਆ ਕਿ ਦੁਨੀਆਂ ਦਾ ਕੋਈ ਰਤਨ, ਦੁਨੀਆਂ ਦਾ ਕੋਈ ਲਾਲ ਅਤੇ ਦੁਨੀਆਂ ਦੀ ਕੋਈ ਵੀ ਕਰੰਸੀ ਮੇਰੇ ਗੁਰੂ ਕੇ ਸ਼ਬਦ ਦੀ ਕੀਮਤ ਨਹੀਂ ਪਾ ਸਕਦੀ। ਸਹਿ ਬਖਸ਼ਿਸ਼ ਕਰਦੇ ਨੇ ਕਿ ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਭੰਡਾਰੇ ਤਾਂ ਭਰੇ ਪਏ ਨੇ, ਹੁਣ ਇੱਕ ਕੰਮ ਆਪਾਂ ਕਰਨਾ। ਉੱਥੇ ਹਜ਼ੂਰ ਨੇ ਇੱਕ ਜਾਤੀ ਨੂੰ ਨਹੀਂ, ਇੱਕ ਫਿਰਕੇ ਨੂੰ ਨਹੀਂ, ਜਾਂ ਇੱਕ ਖਿੱਤੇ ਦੇ ਲੋਕਾਂ ਨੂੰ ਨਹੀਂ। ਸਾਹਿਬ ਨੇ ਕਿਹਾ ਭਾਈ ਖਾਵਹਿ ਖਰਚੈ, ਰਲ ਮਿਲ ਭਾਈ, ਰਲ ਮਿਲ ਕੇ ਇਸ ਖਜ਼ਾਨੇ ਨੂੰ ਖਾਇਆ ਜੇ, ਖਰਚਿਆ ਜੇ, ਇਹ ਖਜ਼ਾਨੇ ਵਿੱਚ ਕਦੀ ਤੋਟਾ ਨਹੀਂ ਆਉਣਾ। ਖਾਵੇਂ ਖਰਚੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਏ। ਇਸੇ ਨੂੰ ਫਿਰ ਵਾਰਾਂ ਅਤੇ ਵਧੀਕ ਵਿੱਚ ਬਖਸ਼ਿਸ਼ ਕੀਤੀ ਕਿ ਤਿੱਚਰ ਮੂਲ ਨਾ ਥੁੜੀ ਦੋ, ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਏ ਖਰਚ ਧਨ ਮਾਹਲ। ਸ਼ਬਦ ਅਖੁੱਟ ਖਜ਼ਾਨਾ ਹੈ, ਤੁਰਕੀ ਬਾਣੀ ਕੀਮਤੀ ਹੀਰਿਆਂ ਤੋਂ ਵੀ ਵੱਧ ਕੀਮਤ ਰੱਖਣ ਵਾਲੀ ਹੈ। ਇਸੇ ਖਜ਼ਾਨੇ ਵਿੱਚੋਂ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਦਿਆਂ ਉਸ ਵੇਲੇ ਸਿੱਖ ਦੀਆਂ ਜੋ ਨੇਮਤੀਆਂ ਬਾਣੀਆਂ ਸਨ ਉਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿੱਚ ਦਰਜ ਕਰ ਦਿੱਤਾ। ਸਭ ਤੋਂ ਪਹਿਲਾਂ ਦਾਤਾ ਜੀ ਨੇ ਕਿਰਪਾ ਕੀਤੀ, ਜਪ ਸਾਹਿਬ ਦੀ ਬਾਣੀ ਦਰਜ ਕੀਤੀ। ਬਾਣੀ ਦਾ ਨਾਮ ਜਪ ਨਿਸ਼ਾਨ ਹੈ ਤਤਕਰੇ ਵਿੱਚ, ਪਰ ਆਪਾਂ ਅਦਬ ਨਾਲ ਕਹਿੰਦੇ ਹਾਂ ਜਪ ਜੀ ਸਾਹਿਬ। ਉਸ ਤੋਂ ਬਾਅਦ ਦਾਤਾਰ ਜੀ ਨੇ ਸੋਦਰ ਦੇ ਸ਼ਬਦ ਜਿਹੜੇ ਨੇ ਉਹ ਦਰਜ ਕੀਤੇ। ਸੋਦਰ ਦੇ ਸ਼ਬਦਾਂ ਦੀ ਮੁਕੰਮਲਤਾ ਤੋਂ ਬਾਅਦ ਧੰਨ ਗੁਰੂ ਅਰਜੁਨ ਸਾਹਿਬ ਜੀ ਨੇ ਕਿਰਪਾ ਕੀਤੀ, ਸੋਹਿਲਾ ਸਾਹਿਬ ਜੀ ਦੀ ਬਾਣੀ ਦਰਜ ਕਰ ਦਿੱਤੀ। ਭਾਵਾਂ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਫਿਰ ਦੁਬਾਰਾ ਵੀ ਆਉਂਦੇ ਨੇ। ਹਜ਼ੂਰ ਨੇ ਇਹ ਪੰਜ ਬਾਣੀਆਂ ਦਾ ਸੁਮੇਲ, ਪੰਜ ਸ਼ਬਦਾਂ ਦਾ ਸੁਮੇਲ ਕਰਕੇ ਇਸ ਬਾਣੀ ਦਾ ਨਾਮ ਸਰਲੇਖ ਰੱਖਿਆ ਸੋਹੇਲਾ। ਭਾਵਾਂ ਕਈ ਵਾਰੀ ਅਸੀਂ ਇਹਦੇ ਲਈ ਸ਼ਬਦ ਕੀਰਤਨ ਸੋਹੇਲਾ ਵੀ ਕਹਿੰਦੇ ਹਾਂ। ਭਾਈ ਸਾਹਿਬ ਗੁਣਾ ਨੇ ਆਪਣੀ ਰਚਨਾ ਵਿੱਚ ਆਰਤੀ ਸੋਹੇਲਾ ਔਰ ਕੀਰਤੀ ਸੋਹੇਲਾ ਸ਼ਬਦ ਵੀ ਵਰਤੇ ਨੇ, ਪਰ ਜੋ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਰਲੇਖ ਹੈ ਅਸੀਂ ਉਸ ਨੂੰ ਆਧਾਰ ਬਣਾ ਕੇ ਚੱਲਾਂਗੇ ਕਿ ਬਾਣੀ ਦਾ ਨਾਮ ਕਿਰਪਾਲੂ ਦਾਤਾ ਜੀ ਨੇ ਸੋਹੇਲਾ ਦਰਜ ਕੀਤਾ ਹੈ। ਸੋਹੇਲੇ ਦਾ ਅਖਰੀ ਅਰਥ ਹੈ ਕਿ ਖੁਸ਼ੀ ਦਾ ਗੀਤ, ਮੰਗਲਮਈ ਗੀਤ। ਜੇ ਹੋਰ ਆਪਾਂ ਸਰਲ ਇਹਦੇ ਅਰਥ ਕਰਨੇ ਹੋਣ ਤਾਂ ਸੋਹੇਲੇ ਦਾ ਅਖਰੀ ਅਰਥ ਹੈ ਕਿ ਜਦੋਂ ਬੱਚੀ ਦਾ ਵਿਆਹ ਹੋਵੇ ਉਸ ਦੇ ਵਿਆਹ ਤੋਂ ਪਹਿਲਾਂ ਜਿਹੜੇ ਸੁਹਾਗ ਦੇ, ਬੈਰਾਗ ਦੇ, ਮਿਲਾਪ ਦੇ ਔਰ ਵਿਛੋੜੇ ਦੇ ਗੀਤ ਗਾਏ ਜਾਂਦੇ ਨੇ ਉਹਨਾਂ ਲਈ ਸ਼ਬਦ ਸੋਹੇਲਾ ਜਾਂ ਸੋਹੇਲੜਾ ਵਰਤਿਆ ਜਾਂਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੀ ਇਸ ਵਿਚਾਰ ਤੋਂ ਪਹਿਲਾਂ ਇੱਕ ਅਰਜ਼ ਜ਼ਰੂਰ ਕਰਨੀ ਚਾਹੁੰਦਾ ਕਿ ਇਸ ਅੰਮ੍ਰਿਤ ਬਾਣੀ ਦੇ ਸ਼ਬਦ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਗਾਏ ਜਾਂਦੇ ਸਨ, ਕਿਉਂਕਿ ਇਸ ਦੇ ਜਿਹੜੇ ਬਾਣੀ ਦੇ ਇਹ ਪੰਜ ਸ਼ਬਦ ਨੇ ਇਹਨਾਂ ਵਿੱਚੋਂ ਤਿੰਨ ਸ਼ਬਦ ਤਾਂ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨੇ, ਚੌਥਾ ਸ਼ਬਦ ਧੰਨ ਗੁਰੂ ਰਾਮਦਾਸ ਜੀ ਦਾ ਹੈ ਔਰ ਪੰਜਵਾਂ ਸ਼ਬਦ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਦੇ ਵਿੱਚ ਇਸ ਬਾਣੀ ਦੇ ਲਈ ਸ਼ਬਦ ਆਰਤੀ ਗਾਵੀਆ ਵੀ ਕਿਹਾ ਹੈ। ਹਾਲਾਂ ਅੱਗੇ ਆਰਤੀ ਨਾਲ ਸੰਬੰਧਿਤ ਸ਼ਬਦ ਵੀ ਆਉਣੇ, ਉਸ ਦਿਨ ਆਪਾਂ ਕੱਲ੍ਹ ਨੂੰ ਉਹਦੀ ਵਿਚਾਰ ਵਿਸਤਾਰ ਨਾਲ ਕਰਾਂਗੇ। ਆਰਤੀ ਦੇ ਅਰਥ ਕੀ ਨੇ, ਗੁਰਮਤ ਅਨੁਸਾਰ ਆਰਤੀ ਕਿਵੇਂ ਗਾਉਣੀ ਹੈ। ਅੱਜ ਹਜ਼ੂਰ ਨੇ ਕਿਰਪਾ ਕਿਰੀ ਕੀਤੀ, ਇਸ ਦੀ ਆਰੰਭਤਾ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਬਾਬਾ ਨਾਨਕ ਜੀ ਆਏ ਨੇ। ਭਾਈ ਸਾਹਿਬ ਦੇ ਕਥਨ ਮੁਤਾਬਕ ਹਜ਼ੂਰ ਨੇ ਜਿਹੜੇ ਬਸਤਰ, ਜਿਹੜੀ ਪੋਸ਼ਾਕ, ਜਿਹੜੇ ਕੱਪੜੇ ਉਦਾਸੀਆਂ ਦੇ ਵੇਲੇ ਪ੍ਰਚਾਰਕ ਦੌਰਿਆਂ ਸਮੇਂ ਜਾਂ ਜਗਤ ਜਲੰਦੇ ਨੂੰ ਠਾਰਨ ਸਮੇਂ ਧਾਰਨ ਕੀਤੇ, ਵਾਪਸ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਆਏ ਅਤੇ ਸਤਿਗੁਰੂ ਨੇ ਉਹ ਬਸਤਰ ਉਤਾਰ ਦਿੱਤੇ। ਆਮ ਗ੍ਰਿਸ਼ਤੀਆਂ ਵਾਲੇ, ਆਮ ਕਿਰਤੀਆਂ ਵਾਲੇ ਹਜ਼ੂਰ ਨੇ ਬਸਤਰ ਪਹਿਨੇ। ਅਗਲੀ ਕਿਰਪਾ ਹੋਰ ਕੀਤੀ ਉਹਨੇ, ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਧਰਮਸ਼ਾਲਾ ਕਾਇਮ ਕੀਤੀ। ਭਾਈ ਸਾਹਿਬ ਨੇ ਤਾਂ ਇੱਕ ਬਚਨ ਇਹ ਵੀ ਕਿਹਾ ਹੈ, ਕਹਿਣ ਲੱਗੇ ਸਤ ਰੂਪ ਸਤ ਨਾਮ ਕਰ ਸਤਿਗੁਰ ਨਾਨਕ ਦਿਓ ਜਪਾਇਆ। ਸਤ ਰੂਪ ਸਤ ਨਾਮ ਕਰ ਸਤਿਗੁਰੂ ਨਾਨਕ ਦਿਓ ਜਪਾਇਆ, ਧਰਮਸ਼ਾਲ ਕਰਤਾਰਪੁਰ ਸਾਧ ਸੰਗਤ ਸੱਚ ਖੰਡ ਵਸਾਇਆ। ਫਿਰ ਕਹਿੰਦੇ ਨੇ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਇਸੇ ਕਰਤਾਰਪੁਰ ਦੀ ਧਰਮਸ਼ਾਲਾ ਵਿੱਚ ਹਜ਼ੂਰ ਕਿਰਪਾ ਕਰਦੇ ਨੇ, ਮੰਜੀ 'ਤੇ ਬੈਠਦੇ ਨੇ ਅਤੇ ਸਿੱਖ ਜਿਹੜੇ ਭਾਵਨਾ ਵਾਲੇ ਨੇ ਉਹ ਕਿਰਪਾਲੂ ਦਾਤਾ ਜੀ ਦੇ ਚਰਨਾਂ ਵਿੱਚ ਬੈਠਦੇ ਨੇ। ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਨਾਨਕ ਸਾਹਿਬ ਆਪਣੀ ਰਸਨਾ ਤੋਂ ਬਾਣੀ ਉਚਾਰਦੇ ਨੇ। ਭਾਈ ਸਾਹਿਬ ਦੀ ਰਚਨਾ ਅਨੁਸਾਰ ਉਹ ਕਹਿੰਦੇ ਨੇ, ਜਿਸ ਨੇ ਗੁਰੂ ਨਾਨਕ ਸਾਹਿਬ ਦੇ ਉੱਥੇ ਬਚਨ ਸੁਣੇ ਉਹਦੇ ਅੰਦਰ ਦਾ ਹਨੇਰਾ ਇਸ ਸ਼ਬਦ ਨੇ ਦੂਰ ਕਰ ਦਿੱਤਾ। ਉੱਥੇ ਸਿੱਖ ਆਉਂਦੇ ਨੇ, ਗੁਰੂ ਨਾਨਕ ਸਾਹਿਬ ਦੇ ਨਾਲ ਹੱਥੀ ਕਿਰਤ ਕਰਦੇ ਨੇ, ਪਰ ਪਿਆਰਿਓ ਕਿਰਤ ਦੇ ਨਾਲ ਨਾਲ ਪਰਮਾਤਮਾ ਦੀ ਕੀਰਤੀ ਵੀ ਕਰਦੇ ਨੇ। ਉੱਥੇ ਅਨਮਤਾਂ ਦੇ ਸਾਧੂ ਪੁਰਸ਼ ਆਉਂਦੇ ਨੇ, ਗੁਰੂ ਨਾਨਕ ਸਾਹਿਬ ਨਾਲ ਗੋਸ਼ਟੀ ਕਰਦੇ ਨੇ, ਚਰਚਾ ਕਰਦੇ ਨੇ, ਪਰ ਜਿਹੜਾ ਇੱਕ ਵਾਰੀ ਬਾਬੇ ਨਾਨਕ ਨਾਲ ਪਰਮਾਰਥ ਦੀ, ਪ੍ਰਭੂ ਦੇ ਘਰ ਦੀ, ਆਤਮਿਕ ਜੀਵਨ ਦੀ ਚਰਚਾ ਕਰਕੇ ਗਿਆ, ਚੇਤੇ ਰੱਖੋ ਚਰਚਾ ਕੁਚਰਚਾ ਨਹੀਂ, ਚਰਚਾ ਕਰਦੇ ਨੇ, ਸੰਵਾਦ ਰਚਾਉਂਦੇ ਨੇ, ਜਿਹਨੇ ਇੱਕ ਵਾਰੀ ਬਾਬੇ ਨਾਨਕ ਨਾਲ ਅੰਦਰ ਦੀ ਗੋਸ਼ਟੀ ਕੀਤੀ। ਭਾਈ ਸਾਹਿਬ ਕਹਿੰਦੇ ਨੇ ਕਿ ਉਹ ਜਦੋਂ ਵੀ ਬੈਠਦਾ ਅਤੇ ਜਿੱਥੇ ਵੀ ਬੈਠਦਾ ਉਹਦੇ ਅੰਦਰ ਇੱਕ ਰਸ ਗੁਰੂ ਦਾ ਸ਼ਬਦ ਗੂੰਜਣ ਲੱਗ ਪੈਂਦਾ ਹੈ। ਭਾਈ ਸਾਹਿਬ ਦੇ ਬਚਨ ਨੇ ਕਿ ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਕਲ ਉਤਾਰਾ, ਉਦਾਸੀਆਂ ਵਾਲੇ ਬਸਤਰ ਉਤਾਰ ਦਿੱਤੇ। ਫਿਰ ਕੀਤਾ ਕੀ, ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ, ਗ੍ਰਿਸ਼ਤੀਆਂ ਵਾਲੇ ਬਸਤਰ ਪਾਏ। ਕਿਰਤੀਆਂ ਵਾਲੇ ਕੱਪੜੇ ਪਾਏ, ਬੈਠ ਮੰਜੀ ਤੇ ਬੈਠ ਕੇ ਹਜ਼ੂਰ ਆਤਮਕ ਉਪਦੇਸ਼ ਦੇਣ ਲੱਗੇ। ਫਿਰ ਬਾਬਾ ਆਇਆ ਕਰਤਾਰਪੁਰ, ਪੇਖ ਉਦਾਸੀ ਸ਼ਕਲ ਉਤਾਰਾ, ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ, ਬਾਣੀ ਮੁੱਖੋਂ ਉਚਾਰੀਐ। ਧੰਨ ਗੁਰੂ ਨਾਨਕ ਸਾਹਿਬ ਆਪਣੇ ਮੁੱਖ ਤੋਂ ਬਾਣੀ ਉਚਾਰਦੇ ਨੇ, ਬਾਣੀ ਮੁੱਖੋਂ ਉਚਾਰੀਐ, ਹੋਏ ਰੁਸ਼ਨਾਈ ਮਿਟੇ ਅੰਧਿਆਰਾ, ਗਿਆਨ ਗੋਸ਼ਟ ਚਰਚਾ ਸਦਾ। ਗਿਆਨ ਦੀ ਗੋਸ਼ਟੀ ਸ਼ਬਦ ਦੀ ਚਰਚਾ ਹੁੰਦੀ ਹੈ, ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉੱਠੇ ਤਨਕਾਰਾ। ਅਤੇ ਇਹ ਸ਼ਬਦ ਉੱਥੇ ਵੀ ਗਾਏ ਜਾਂਦੇ ਸਨ ਅਤੇ ਭਾਈ ਸਾਹਿਬ ਨੇ ਇੱਕ ਤੁੱਕ ਕਹੀ ਕਿ ਸੋ ਦਰ ਆਰਤੀ ਗਾਵੀਏ ਅੰਮ੍ਰਿਤ ਵੇਲੇ ਜਾ ਪੂਜਾ। ਸਿਰ ਮੇਰੀ ਬੇਨਤੀ ਕਿ ਆਰਤੀ ਕੀਰਤੀ ਅਤੇ ਸੋਹਿਲਾ ਇਹ ਸ਼ਬਦ ਰਾਸ਼ਾਂ ਰਾਤ ਦਾ ਸਾਡਾ ਨੇਮ ਸੀ। ਸੋ ਦਰ ਆਰਤੀ ਗਾਵੀਏ, ਸੋ ਦਰ ਦੇ ਸ਼ਬਦ ਗਾਇਨ ਕੀਤੇ ਜਾਂਦੇ ਸਨ ਜੋ ਹਜ਼ੂਰ ਨੇ ਉਚਾਰਨ ਕੀਤੇ। ਆਰਤੀ ਦਾ ਸ਼ਬਦ ਗਾਇਨ ਕੀਤਾ ਜਾਂਦਾ ਸੀ, ਪਰਮਾਤਮਾ ਦੀ ਕੀਰਤੀ ਦੇ ਸ਼ਬਦ ਗਾਇਨ ਕੀਤੇ ਜਾਂਦੇ ਸਨ ਅਤੇ ਅੰਮ੍ਰਿਤ ਵੇਲੇ ਦਾਤਾਰ ਜੀ ਜਾਪ ਉਚਾਰਾ ਦਾ ਅਰਥ ਜਪਜੀ ਦਾ ਜਾਪ ਕੀਤਾ ਜਾਂਦਾ ਸੀ। ਸੋ ਦਰ ਆਰਤੀ ਗਾਵੀਏ ਅੰਮ੍ਰਿਤ ਵੇਲੇ ਜਾਪ ਉਚਾਰਾ। ਹੁਣ ਅਸੀਂ ਇਸ ਬਾਣੀ ਨੂੰ ਪੜ੍ਹਨੇ ਹਾਂ, ਰਾਤ ਨੂੰ ਸੌਣ ਲੱਗੇ ਹਾਂ, ਯਤਨ ਮੈਂ ਕਰਨਾ ਹੈ। ਇੱਕ ਤਾਂ ਜਿਤਨੀ ਕੁ ਗੁਰੂ ਜੀ ਨੇ ਸਮਝ ਬਖਸ਼ੀਏ ਆਪਾਂ ਸਹੀ ਵਿਸ਼ਰਾਮ ਲਾ ਕੇ ਯਤਨ ਕਰੀਏ, ਲਗਾ ਮਾਤਰਾ ਸਹੀ ਉਚਾਰਨ ਕਰਕੇ ਇਸ ਬਾਣੀ ਦੇ ਅਰਥਾਂ ਨੂੰ ਵਾਜ ਸਕੀਏ। ਕਿਉਂਕਿ ਅਰਥ ਵਿਚਾਰਨ ਦਾ ਅਰਥ ਕੇਵਲ ਕੰਨ ਰਸ ਪੈਦਾ ਕਰਨਾ ਨਹੀਂ। ਸਤਿਗੁਰੂ ਜੀ ਨੇ ਬੜੇ ਪਿਆਰੇ ਬਚਨ ਕਹੇ। ਸਿੱਖਾਂ ਨੇ ਇੱਕ ਵਾਰੀ ਪੁੱਛਿਆ ਸੀ, ਗੁਰੂ ਰਾਮਦਾਸ ਜੀ ਦੇ ਇਹ ਬਚਨ ਨੇ, ਗੁਰਪ੍ਰਤਾਪ ਸੂਰਜ ਦੀਆਂ ਕੁਛ ਤੁਕਾਂ ਨੇ, ਉਹ ਪੰਕਤੀਆਂ ਨੇ, ਪੁੱਛਿਆ ਮਹਾਰਾਜ ਇਹ ਰੋਜ਼ ਨੇਮ ਨਾਲ ਬਾਣੀ ਕਿਉਂ ਪੜ੍ਹੀਏ? ਜੋ ਨਿੱਤ ਨੇਮ ਹੈ ਅਤੇ ਨਿੱਤ ਨੇਮ ਦਾ ਆਖਰੀ ਅਰਥ ਹੈ ਜਿਸ ਨੇਮ ਨੂੰ ਨਿੱਤ ਨਿਭਾਇਆ ਜਾਏ, ਜਿਹਦੇ ਵਿੱਚ ਕਦੀ ਵੀ ਕੋਤਾਹੀ ਨਾ ਆਉਣ ਦਿੱਤੀ ਜਾਏ। ਅਤੇ ਇੱਕ ਗੱਲ ਯਾਦ ਰੱਖਿਓ ਗੁਰਮੁਖੋ, ਨੇਮ ਹੀ ਪ੍ਰੇਮ ਹੈ ਅਤੇ ਪ੍ਰੇਮ ਹੀ ਨੇਮ ਹੈ। ਫਿਰ ਬੇਨਤੀ ਸਮਝਿਓ, ਨੇਮ ਹੀ ਪ੍ਰੇਮ ਬਣੇਗਾ ਅਤੇ ਜਿਸ ਦਿਨ ਪ੍ਰੇਮ ਬਣ ਜਾਂਦਾ ਪ੍ਰੇਮ ਹੀ ਨੇਮ ਬਣਦਾ ਹੈ। ਇਹੀ ਕਾਰਨ ਕਿ ਗੁਰਸਿੱਖਾਂ ਨੇ ਜਿਨ੍ਹਾਂ ਨੇ ਨੇਮ ਨਿਭਾਏ, ਅਸੀਂ ਅੱਜ ਵੀ ਉਹਨਾਂ ਨੇਮ ਨਿਭਾਉਣ ਵਾਲਿਆਂ ਨੂੰ ਰੋਜ਼ ਚੇਤੇ ਕਰਨੇ ਆ। ਉਹਨਾਂ ਨੇ ਅੰਮ੍ਰਿਤ ਸ਼ਬਦ ਬਾਣੀ ਰਹਿਤ ਦੇ ਨੇਮ ਨੂੰ ਟੁੱਟਣ ਨਾ ਦਿੱਤਾ। ਅਤੇ ਜਿਹੜਾ ਬੰਦਾ ਆਪ ਹੁਦਰਾ ਹੋ ਕੇ ਕਹਿ ਕਿ ਮੈਨੂੰ ਨਿਤਨੇਮ ਦੀ ਕੀ ਲੋੜ ਹੈ, ਰੋਜ਼ ਬਾਣੀ ਪੜ੍ਹਨ ਦੀ ਕੀ ਲੋੜ ਹੈ, ਇਹ ਤਾਂ ਬੰਦਿਸ਼ ਹੋ ਗਈ। ਅਤੇ ਗੁਰਮੁਖੋ ਆਪ ਬਾਣੀ ਪੜ੍ਹ ਦੇਖੋ, ਜਿਹੜਾ ਇਨਸਾਨ ਬੰਦਿਸ਼ ਵਿੱਚ ਨੇਮ ਵਿੱਚ ਅਨੁਸ਼ਾਸਨ ਵਿੱਚ ਜ਼ਿੰਦਗੀ ਨਹੀਂ ਜੀਏਗਾ, ਕਦੀ ਉਹ ਗੁਰੂ ਕੀ ਕਿਰਪਾ ਪਾ ਸਕੇਗਾ? ਇਹ ਅਨੁਸ਼ਾਸਨ ਹੀ ਹੈ ਜਿਸ ਨੂੰ ਸਾਹਿਬ ਨੇ ਕਿਹਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੈ, ਸਾਡਾ ਨੇਮ ਹੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਇਹ ਸਾਡੇ ਰੋਜ਼ ਦਾ ਨੇਮ ਹੈ। ਇੱਥੇ ਇੱਕ ਦੋ ਬੇਨਤੀਆਂ ਉਦਾਹਰਨ ਵਜੋਂ ਕਰਨੀਆਂ ਚਾਹੁੰਦਾ ਹਾਂ। ਜਿਹੜੇ ਬੰਦੇ ਨਿੱਤ ਨੇਮ ਤੋਂ ਖੁੰਝ ਜਾਂਦੇ ਨੇ, ਜ਼ਿੰਦਗੀ ਦਾ ਨੇਮ ਜਿਨ੍ਹਾਂ ਦਾ ਟੁੱਟ ਜਾਂਦਾ ਪਰਮਾਰਥ ਦਾ, ਉਹ ਕਿਸੇ ਵੇਲੇ ਵੀ ਜ਼ਿੰਦਗੀ ਦੀ ਪਟੜੀ ਤੋਂ ਜੀਵਨ ਦੇ ਰਸਤੇ ਤੋਂ ਥਿੜਕ ਸਕਦੇ ਹਨ। ਇੱਕ ਬੇਨਤੀ ਦੇਖੋ, ਮੀਂਹ ਪੈਂਦਾ ਹੈ, ਬਰਸਾਤ ਹੁੰਦੀ ਹੈ, ਅਤੇ ਪਾਣੀ ਸਾਡੀ ਜ਼ਿੰਦਗੀ ਦਾ ਆਧਾਰ ਹੈ। ਜੇ ਘਰ ਵਿੱਚ ਪਾਣੀ ਨਾ ਆਵੇ ਤਾਂ ਆਪਾਂ ਇੱਕੋ ਦਮ ਵਿਆਕੁਲ ਹੋ ਉੱਠਨੇ ਹਾਂ ਕਿ ਇਸ਼ਨਾਨ ਕਿਵੇਂ ਕਰਾਂਗੇ, ਅੰਦਰ ਦੀ ਪਿਆਸ ਕਿਵੇਂ ਬੁਝਾਵਾਂਗੇ। ਪਾਣੀ ਜੇ ਮਰਿਆਦਾ ਵਿੱਚ, ਪਾਣੀ ਜੇ ਨੇਮ ਵਿੱਚ, ਜੇ ਪਾਣੀ ਕਿਸੇ ਅਨੁਸ਼ਾਸਨ ਵਿੱਚ ਸਾਡੇ ਘਰ ਵਿੱਚ ਆਉਂਦਾ ਹੈ ਤਾਂ ਪਾਣੀ ਸਾਡੀ ਜ਼ਿੰਦਗੀ ਹੈ। ਅਤੇ ਜੇ ਇਹ ਹੀ ਪਾਣੀ ਕਿਤੇ ਹੜ੍ਹ ਬਣ ਕੇ ਦਰਿਆ ਟੁੱਟ ਕੇ ਘਰਾਂ ਵਿੱਚ ਆ ਜਾਏ ਤਾਂ ਅਸੀਂ ਕਹਿੰਦੇ ਹਾਂ ਪਾਣੀ ਸਾਡੀ ਜ਼ਿੰਦਗੀ ਤਬਾਹ ਕਰਕੇ ਚਲਾ ਗਿਆ। ਨੇਮ ਵਿੱਚ ਵਰਤਿਆ ਹੋਇਆ ਪਾਣੀ ਜ਼ਿੰਦਗੀ ਹੈ, ਬੇਨੇਮ ਹੋਇਆ ਪਾਣੀ ਜ਼ਿੰਦਗੀ ਦੀ ਤਬਾਹੀ ਹੈ। ਉਹੀ ਘਰ ਵਿੱਚ ਅਸੀਂ ਅੱਗ ਵਰਤਨੇ ਹਾਂ, ਜਿਹਦੇ ਨਾਲ ਚੁੱਲ੍ਹੇ 'ਤੇ ਭੋਜਨ ਪਕਵਾਨ ਤਿਆਰ ਕਰਨੇ ਹਾਂ, ਉਹ ਤਰਤੀਬ ਵਿੱਚ ਹੈ। ਇੱਕ ਸਿਲੰਡਰ ਵਿੱਚ ਇਤਨੀ ਗੈਸ, ਇਤਨੀ ਅੱਗ ਹੈ, ਉਹ ਘਰ ਦੀ ਛੱਤ ਨੂੰ ਵੀ ਪਾੜ ਸਕਦਾ ਹੈ। ਨੇਮ ਕੀ ਚੀਜ਼ ਹੈ? ਉਸ ਗੈਸ ਨੂੰ, ਉਸ ਜਵਲਨਸ਼ੀਲ ਗੈਸ ਨੂੰ ਲੋਹੇ ਦੇ ਸਿਲੰਡਰ ਵਿੱਚ ਬੰਦ ਕੀਤਾ ਗਿਆ। ਦੇਖੋ ਫਿਰ ਉਹਦਾ ਨੇਮ ਹੈ, ਜਿਤਨੀ ਕੁ ਅੱਗ ਦੀ ਸਾਨੂੰ ਜ਼ਰੂਰਤ ਹੈ ਉਤਨੀ ਕੁ ਅੱਗ ਚੁੱਲ੍ਹੇ ਦੇ ਰਾਹੀਂ ਬਾਹਰ ਪ੍ਰਗਟ ਹੁੰਦੀ ਏ। ਅਤੇ ਜੇ ਉਹ ਸਿਲੰਡਰ ਕਹਿ ਮੈਂ ਬੇਨੇਮ ਹੋ ਕੇ ਇੱਕੋ ਦਮ ਭਟਕਣਾ ਹੈ, ਬੇਨੇਮ ਹੋਈ ਅੱਗ, ਮਰਿਆਦਾ ਤੋਂ ਬਾਹਰ ਨਿਕਲੀ ਹੋਈ ਅੱਗ ਘਰ ਦੀ ਤਬਾਹੀ ਬਣ ਜਾਏਗੀ, ਅਤੇ ਕਿਸੇ ਮਰਿਆਦਾ ਵਿੱਚ ਵਰਤੀ ਹੋਈ ਅੱਗ ਘਰ ਦੀ ਜ਼ਿੰਦਗੀ ਬਣ ਜਾਏਗੀ। ਹਰ ਚੀਜ਼ ਜਿਸ ਨੂੰ ਬੰਦਾ ਜ਼ਿੰਦਗੀ ਵਿੱਚ ਨੇਮ ਨਾਲ ਵਰਤੇਗਾ ਪਿਆਰਿਓ, ਉਹ ਜੀਵਨ ਬਣੇਗਾ, ਅਤੇ ਜਿਹੜਾ ਆਪ ਖੁਦਰਾ ਹੋ ਜਾਏਗਾ ਉਹਦੀ ਤਬਾਹੀ ਹੋਏਗੀ। ਫਿਰ ਇੱਕ ਉਦਾਹਰਨ ਹੋਰ ਦੇ ਜਾਵਾਂ, ਸਿਰਫ ਇਸ ਲਈ ਨਹੀਂ ਕਿ ਆਪਾਂ ਸਮਝੀਏ ਬੜੀਆਂ ਗਿਆਨ ਦੀਆਂ ਗੱਲਾਂ ਸੁਣਾਈਆਂ, ਨਹੀਂ, ਗੁਰਮੁਖੋ ਮੈਂ ਵੀ ਅਤੇ ਆਪ ਜੀ ਵੀ ਯਤਨ ਕਰੀਏ ਜੋ ਕਹਿੰਦੇ ਔਰ ਸੁਣਨੇ ਪਏ ਹਾਂ ਇਹਨੂੰ ਜ਼ਿੰਦਗੀ ਵਿੱਚ ਥੋੜ੍ਹਾ ਜਿਹਾ ਕਿਤੇ ਕਮਾ ਲਈਏ। ਦੇਖੋ ਬੇਨੇਮ ਹੋਇਆ ਪਾਣੀ ਤਬਾਹੀ ਹੈ, ਕਿਸੇ ਮਰਿਆਦਾ ਵਿੱਚ ਆਇਆ ਹੋਇਆ ਪਾਣੀ ਜ਼ਿੰਦਗੀ ਹੈ, ਬੇਤਰਤੀਬੀ ਹੋਈ ਅੱਗ ਮੌਤ ਹੈ, ਤਰਤੀਬ ਵਿੱਚ ਬਲਦੀ ਹੋਈ ਅੱਗ ਜ਼ਿੰਦਗੀ ਹੈ। ਜੇ ਅਸੀਂ ਕਿਸੇ ਸਰੰਗੀ ਵਜਾਉਣ ਵਾਲੇ ਨੂੰ ਦੇਖੀਏ, ਜੇ ਸਰੰਗੀ ਦੀਆਂ ਤਾਰਾਂ ਅੱਤ ਦੀਆਂ ਕੱਸ ਦਏਗਾ ਅਤੇ ਉਸ ਦੀਆਂ ਤਾਰਾਂ ਟੁੱਟਣ ਦਾ ਹਰ ਵੇਲੇ ਖਦਸ਼ਾ, ਹਰ ਵੇਲੇ ਡਰ ਖਾਏਗਾ, ਅਤੇ ਜੇ ਤਲਵਾਰ ਉਸ ਨੂੰ ਤਾਰਾਂ ਨੂੰ ਢਿੱਲੀਆਂ ਛੋੜ ਦਏਗਾ ਅਤੇ ਉਹਦੇ ਵਿੱਚੋਂ ਰਾਗ ਨਹੀਂ ਨਿਕਲੇਗਾ। ਜ਼ਿੰਦਗੀ ਤਾਂ ਇੱਕ ਸਾਜ ਹੈ, ਇੰਨਾ ਤਪਾ ਵੀ ਨਾ, ਇੰਨਾ ਕਸ਼ਟ ਵੀ ਨਾ ਦੇ ਕਿ ਜ਼ਿੰਦਗੀ ਦੇ ਸਾਜ ਦੀ ਤਾਰ ਹੀ ਟੁੱਟ ਜਾਏ, ਅਤੇ ਇੰਨਾ ਕੁ ਆਲਸੀ ਅਤੇ ਢਿੱਲੜ ਵੀ ਨਾ ਹੋ ਜਾਈ ਕਿ ਜ਼ਿੰਦਗੀ ਦੀ ਤਾਰ ਵਿੱਚੋਂ ਰੁਖਾਨੀਅਤ ਦਾ ਗੀਤ ਹੀ ਨਾ ਪੈਦਾ ਹੋਵੇ। ਸਾਹਿਬ ਨੇ ਕਿਰਪਾ ਕੀਤੀ, ਸਾਨੂੰ ਨੇਮ ਦਿੱਤਾ ਕਿ ਨਾਲ ਬਖਸ਼ਿਸ਼ ਕਰਕੇ ਕਿਹੋ ਨੇ ਕਿ ਇਸ ਬਾਣੀ ਨੂੰ ਨੇਮ ਨਾਲ ਪੜ੍ਹੀ ਅਤੇ ਰਾਤ ਨੂੰ ਸੌਣ ਲੱਗਿਆਂ ਪੜ੍ਹੀ। ਥੋੜ੍ਹਾ ਜਿਹਾ ਇੱਥੇ ਰੁਕਣਾ ਚਾਹੁੰਦਾ ਹਾਂ। ਗੁਰੂ ਰਾਮਦਾਸ ਜੀ ਦਾ ਬਚਨ ਆਪ ਨਾਲ ਸਾਂਝਾ ਕਰ ਰਿਹਾ ਸਾਂ ਕਿ ਹਜ਼ੂਰ ਨੂੰ ਪੁੱਛਿਆ ਕਿ ਰੋਜ਼ ਬਾਣੀ ਪੜ੍ਹੀਏ ਇਹਦਾ ਭਾਵ ਕੀ? ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੜੀ ਸੋਹਣੀ ਉਦਾਹਰਨ ਦਿੱਤੀ। ਕਹਿਣ ਲੱਗੇ ਦੁਕਾਨ ਆਪਾਂ ਕਰਨੇ ਹਾਂ, ਖੇਤੀ ਆਪਾਂ ਕਰਨੇ ਹਾਂ, ਜਾਂ ਕਿਤੇ ਆਪਾਂ ਨੌਕਰੀ ਕਰਨੇ ਹਾਂ, ਕਿ ਰੋਜ਼ ਚਿੱਤ ਕਰਦਾ ਦੁਕਾਨ 'ਤੇ ਜਾ ਕੇ ਬੈਠਣ ਨੂੰ? ਕਿ ਰੋਜ਼ ਚਿੱਤ ਕਰਦਾ ਖੇਤਾਂ ਵਿੱਚ ਖਲ ਵਾਹਣ ਨੂੰ? ਕੀ ਰੋਜ਼ ਚਿੱਤ ਕਰਦਾ ਆਪਣੇ ਮਾਲਕ ਦੀ ਨੌਕਰੀ ਕਰਨ ਨੂੰ? ਕਹਿਣ ਲੱਗੇ ਮਹਾਰਾਜ, ਕਈ ਵਾਰੀ ਚਿੱਤ ਨਹੀਂ ਕਰਦਾ ਪਰ ਦੁਕਾਨ 'ਤੇ ਜਾਣਾ ਪੈਂਦਾ। ਕਹਿਣ ਲੱਗੇ ਜੇ ਚਿੱਤ ਨਹੀਂ ਕਰਦਾ ਤਾਂ ਨਾ ਜਾਓ। ਕਹਿਣ ਲੱਗੇ ਜੇ ਨਹੀਂ ਜਾਵਾਂਗੇ ਤਾਂ ਰੋਜ਼ ਆਉਣ ਵਾਲੇ ਗ੍ਰਾਹਕ ਜਿਹੜੇ ਨੇ ਦੁਕਾਨ ਬੰਦ ਦੇਖ ਕੇ ਵਾਪਸ ਮੁੜ ਜਾਣਗੇ, ਅਤੇ ਹੋ ਸਕਦਾ ਕਿ ਕੁਝ ਦਿਨਾਂ ਤੋਂ ਬਾਅਦ ਕਾਰੋਬਾਰ ਠੱਪ ਹੋ ਜਾਏ। ਰੋਜ਼ ਨਹੀਂ ਜਾਵਾਂਗੇ ਤਾਂ ਪੇਟ ਦਾ ਕੰਮ ਕਿਵੇਂ ਚੱਲੇਗਾ? ਰੋਟੀ ਚਾਹੀਦੀ ਹੈ, ਨੇਮ ਨਾਲ ਦੁਕਾਨ 'ਤੇ ਜਾਵਾਂਗੇ ਤਾਂ ਹੀ ਤਾਂ ਕੁਛ ਕਮਾਵਾਂਗੇ। ਸਾਹਿਬ ਕਹਿਣ ਲੱਗੇ, ਜ਼ਿਮੀਂਦਾਰ ਤੂੰ ਰੋਜ਼ ਖੇਤਾਂ ਵੀ ਜਾਂਦਾ, ਅਤੇ ਜੇ ਕਿਹਾ ਜਾਏ ਤੂੰ ਨਾ ਜਾ ਖੇਤਾਂ ਵਿੱਚ ਕੀ ਲੋੜ ਕਦੀ 2 ਸਾਲ ਬਾਅਦ, 3 ਸਾਲ ਬਾਅਦ? ਕਹਿਣ ਲੱਗਾ ਜੇ ਰੋਜ਼ ਕੀਰਤਨਾ ਕੀਤੀ ਤਾਂ ਪੇਟ ਦੀ ਭੁੱਖ ਨਹੀਂ ਪੂਰੀ ਹੋਵੇਗੀ। ਗੁਰਮੁਖੋ ਦਾਤਾ ਜੀ ਨੇ ਉੱਥੇ ਬੜੀ ਸੋਹਣੀ ਗੱਲ ਕਹੀ। ਕਹਿਣ ਲੱਗੇ ਜੇ ਦੁਕਾਨ ਤੇਰੀ ਜ਼ਿੰਦਗੀ ਦੀ ਲੋੜ ਹੈ, ਚਿੱਤ ਨਾ ਵੀ ਮੰਨੇ ਤੇ ਤਾਂ ਵੀ ਤੂੰ ਦੁਕਾਨ 'ਤੇ ਜਾਂਦਾ। ਜ਼ਿਮੀਂਦਾਰਾ ਖੇਤੀ ਕਰਨ ਵਾਲਿਆ, ਚਿੱਤ ਨਾ ਵੀ ਮੰਨੇ ਪਰ ਖੇਤੀ ਤੇਰੀ ਜ਼ਰੂਰਤ ਹੈ, ਉਹਦੇ ਤੋਂ ਬਿਨਾਂ ਸਰਨਾ ਨਹੀਂ, ਤੂੰ ਤਾਂ ਵੀ ਖੇਤਾਂ ਵੀ ਜਾਂਦਾ। ਚਾਕਰੀ ਕਰਨ ਵਾਲੇ ਸੱਜਣਾ, ਚਿੱਤ ਨਾ ਵੀ ਮੰਨੇ ਤਾਂ ਵੀ ਤੂੰ ਚਾਕਰੀ ਕਰਨ ਵਾਸਤੇ ਜਾਂਦਾ। ਜੇ ਦੁਨਿਆਵੀ ਲੋੜ ਦੀ ਪੂਰਤੀ ਲਈ ਰੋਜ਼ ਕੰਮ ਕਰਨਾ, ਤੇ ਪਿਆਰਿਆ ਜਿੱਦਣ ਬਾਣੀ ਆਤਮਾ ਦੀ ਲੋੜ ਬਣਾ ਲਏਗਾ ਨਾ, ਉਦਣ ਨਿਤ ਨਿਯਮ ਨੂੰ ਕਦੀ ਤੂੰ ਖੁੰਜਾਏਗਾ ਨਹੀਂ। ਇੱਕ ਗੁਰਮੁਖ ਪਿਆਰੇ ਤਾਂ ਕਹਿੰਦੇ ਸਨ, ਨਿਤ ਨਿਯਮ ਕੀ ਹੈ ਸਾਡਾ ਜੋ ਅਸੀਂ ਰੋਜ਼ ਜ਼ਿੰਦਗੀ ਵਿੱਚ ਇਹਨੂੰ ਨਿਭਾਉਣਾ ਹੈ? ਉਹ ਕਹਿੰਦੇ ਨੇ ਕਿ ਮੇਲਾ ਬੜਾ ਸੋਹਣਾ ਲੱਗਦਾ, ਮੇਲੇ ਵਿੱਚ ਅਨੇਕਾਂ ਲੋਕਾਂ ਦਾ ਇਕੱਠ ਹੈ, ਵੱਖ ਵੱਖ ਦੁਕਾਨਾਂ ਨੇ, ਕਈ ਤਰ੍ਹਾਂ ਦੇ ਉੱਥੇ ਖੇਡਣ ਦੇ ਦੇਖਣ ਦੇ ਤਮਾਸ਼ੇ ਨੇ। ਕਹਿੰਦੇ ਨੇ ਛੋਟੇ ਬੱਚੇ ਲਈ ਮੇਲਾ ਤਾਂ ਹੀ ਚੰਗਾ ਹੈ ਜੇ ਬਜ਼ੁਰਗ ਦੀ ਉਂਗਲ ਪਕੜ ਕੇ ਮੇਲਾ ਦੇਖੇ, ਅਤੇ ਜੇ ਉਹੀ ਬੱਚਾ ਜਿਹੜਾ ਮੇਲੇ ਨੂੰ ਦੇਖ ਕੇ ਹੱਸਦਾ ਹੈ ਉਹਦੇ ਬਜ਼ੁਰਗ ਦੀ ਉਂਗਲ ਕਿਤੇ ਛੁੱਟ ਜਾਏ ਅਤੇ ਉਹੀ ਮੇਲਾ ਉਹਦੇ ਲਈ ਰੋਣਾ ਬਣ ਜਾਂਦਾ ਹੈ। ਸੰਸਾਰ ਤਾਂ ਇੱਕ ਮੇਲਾ ਹੈ, ਚੰਗਾ ਲੱਗਦਾ ਹੈ, ਮਾਤਾ ਪਿਤਾ ਪੁੱਤਰ ਧੀਆਂ ਪਰਿਵਾਰ ਰਿਸ਼ਤੇਦਾਰ ਦੁਕਾਨਾਂ ਕਾਰੋਬਾਰ। ਗੁਰੂ ਸਾਹਿਬ ਨੇ ਤਾਂ ਕਿਹਾ ਇਹ ਖਰਕਾ ਬਾਗਰਾ ਬੜਾ ਸੋਹਣਾ ਬਾਗ ਹੈ, ਬੜਾ ਸੋਹਣਾ ਮੇਲਾ ਹੈ, ਪਰ ਇਹ ਤਾਂ ਚੰਗੇ ਲੱਗੇਗਾ ਜੇ ਗੁਰੂ ਸ਼ਬਦ ਦੀ ਨੇਮ ਦੀ ਉਂਗਲ ਪਕੜ ਕੇ ਤੁਰੇਗਾ। ਜਿਸ ਦਿਨ ਬਾਬੇ ਦੇ ਨੇਮ ਦੀ ਉਂਗਲ ਛੱਡ ਦਿੱਤੀ ਸੱਚ ਜਾਣੀ ਉਹ ਦਿਨ ਮੇਲਾ ਡਰਾਵਣਾ ਬਣ ਜਾਏਗਾ। ਜਿਹੜਾ ਹਸਾਉਂਦਾ ਹੈ ਉਹ ਰਵਾਣ ਲੱਗ ਪਏਗਾ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਗੁਰਮੁਖੋ ਜਿਮ ਨਿਸ ਦਿਨ ਘਰ ਕਾਜ ਸੁਧਾਰੇ, ਨਿਤ ਨੇਮ ਕਿਵੇਂ ਕਰੂ, ਰੋਜ਼ਾਨਾ ਆਪਣੇ ਨੇਮ ਨੂੰ ਟੁੱਟਣ ਨਾ ਦੇ। ਜਿਮ ਨਿਸ ਦਿਨ ਘਰ ਕਾਜ ਸੁਧਾਰੇ, ਜਿਵੇਂ ਦਿਨ ਰਾਤ ਤੂੰ ਘਰ ਦੇ ਕੰਮ ਕਰਨੇ, ਤਿਆਗੈ ਕਬੂ ਨਾ ਲਾਗੈ ਪਿਆਰੇ। ਕਦੀ ਆਪਾਂ ਕਹਿੰਦੇ ਹਾਂ ਕਿ ਅੱਜ ਝਾੜੂ ਲਾਇਆ ਹੈ ਕੱਲ੍ਹ ਨੂੰ ਝਾੜੂ ਨਹੀਂ ਲਾਉਣਾ, ਜੇ ਨੇਮ ਨਾਲ ਝਾੜੂ ਨਾ ਲਾਓ ਤੇ ਘਰ ਵਿੱਚ ਮੈਲ ਇਕੱਠੀ ਹੋ ਜਾਏਗੀ, ਤੇ ਜੇ ਸਿੱਖਾਂ ਰੋਜ਼ ਨੇਮ ਨਾਲ ਬਾਣੀ ਨਾ ਪੜੇਗਾ ਤੇ ਚੇਤੇ ਰੱਖੀ ਅੰਦਰ ਦੇ ਘਰ ਵਿੱਚ ਮੈਲ ਇਕੱਠੀ ਹੋ ਜਾਏਗੀ। ਜਿਮ ਨਿਸ ਦਿਨ ਕਰ ਕਾਜ ਸੁਧਾਰੋ, ਤਿਆਗੈ ਕਬੂ ਨਾ ਲਾਗੈ ਪਿਆਰੋ। ਕਹਿਣ ਲੱਗੇ ਤਥਾ ਪਿਆਰ ਧਰੋ ਗੁਰਬਾਣੀ, ਇਸ ਤਰ੍ਹਾਂ ਗੁਰੂ ਕੀ ਬਾਣੀ ਨੂੰ ਪਿਆਰ ਕਰ, ਪੜ੍ਹਨ ਸੁਣਨ ਰੁਚ ਮਨ ਠਾਨੀ, ਮਨ ਵਿੱਚ ਚਾਹ ਪੈਦਾ ਕਰ ਬਾਣੀ ਨੂੰ ਸੁਣਨ ਦਾ ਬਾਣੀ ਨੂੰ ਪੜ੍ਹਨ ਦਾ, ਅਤੇ ਫਿਰ ਅਗਲਾ ਕੰਮ ਕਰੀ। ਉਹ ਕੰਮ ਹੈ ਧਰਿਓ ਅਰਥ ਜੋ ਸ਼ਬਦ ਮਿਝਾਰਾ, ਜਿਹੜਾ ਅਰਥ ਸ਼ਬਦ ਵਿੱਚ ਗੁਰੂ ਜੀ ਨੇ ਰੱਖਿਆ ਹੈ, ਜਿਹੜਾ ਭਾਵ ਅਰਥ ਸ਼ਬਦ ਵਿੱਚ ਰੱਖਿਆ ਹੈ, ਧਰਿਓ ਅਰਥ ਜੋ ਸ਼ਬਦ ਮਿਝਾਰਾ, ਵਾਰ ਵਾਰ ਉਰ ਕਰੋ ਉਚਾਰਾ, ਉਹਨੂੰ ਵਾਰ ਵਾਰ ਉਚਾਰ, ਹੁਣ ਅਰਥ ਕਰਨੇ। ਹੋਰ ਬਾਤ ਹੈ ਗੁਰਮੁਖ, ਮੈਂ ਪਿਛਲੇ ਦਿਨ ਇੱਕ ਬੇਨਤੀ ਕਰਕੇ ਆਇਆ ਵਾਂ, ਰਾਤ ਨੂੰ ਵੈਸੇ ਬਚਨ ਆਉਂਦਾ ਛੇ ਘਰ ਵਾਲਾ। ਦੇਖੋ ਵਿਚਾਰ ਹਰ ਥਾਂ 'ਤੇ ਹੁੰਦੀ ਹੈ, ਅਸੀਂ ਕਹੀਏ ਪ੍ਰਚਾਰ ਨਹੀਂ, ਗੁਰਮੁਖੋ ਪ੍ਰਚਾਰ ਹੈ ਕਿਰਦਾਰ ਨਹੀਂ, ਜ਼ਬਾਨ ਹੈ ਜੀਵਨ ਨਹੀਂ। ਜਦੋਂ ਕੇਵਲ ਪ੍ਰਚਾਰ ਰਹਿ ਜਾਏ ਕਿਰਦਾਰ ਨਾ ਹੋਵੇ ਤਾਂ ਫਿਰ ਉਹ ਪ੍ਰਚਾਰ ਅਸਰ ਨਹੀਂ ਕਰੇਗਾ। ਜਦੋਂ ਇਕੱਲੀ ਜ਼ਬਾਨ ਰਹਿ ਜਾਏ ਅਤੇ ਜ਼ਬਾਨ ਦੇ ਪਿੱਛੇ ਜੀਵਨ ਨਾ ਹੋਵੇ, ਉਹ ਜ਼ਬਾਨ ਵੀ ਕਦੀ ਅਸਰ ਨਹੀਂ ਕਰੇਗੀ। ਹਜ਼ੂਰ ਨੇ ਕਿਰਪਾ ਕੀਤੀ, ਕਹਿੰਦੇ ਨੇ ਜਦੋਂ ਤੂੰ ਅਰਥ ਕਰਨੇ ਨੇ ਇਹਨਾਂ ਦੀ ਵਿਚਾਰ ਕਰ। ਵਿਚਾਰ ਦਾ ਅਰਥ ਕੀ ਕਿ ਅਸੀਂ ਅਕਾਂਗੇ, ਵਿਚਾਰ ਦਾ ਅਰਥ ਇਹ ਕਿ ਸੋਹਿਲਾ ਖੁਸ਼ੀ ਦਾ ਗੀਤ, ਵਿਚਾਰ ਦਾ ਅਰਥ ਸੋ ਦਰ ਪਰਮਾਤਮਾ ਦਾ ਉਹ ਦਰ, ਵਿਚਾਰ ਦਾ ਅਰਥ ਜਪ ਨਹੀਂ। ਵਿਚਾਰ ਦਾ ਸਹੀ ਅਰਥ ਹੈ ਕਿ ਸ਼ਬਦ ਦੇ ਅਰਥ ਸਮਝਣ ਤੋਂ ਬਾਅਦ ਦੋ ਘੜੀਆਂ ਸ਼ਬਦ 'ਤੇ ਰੁਕ ਜਾਂ, ਕਾਹਦੀ ਕਾਹਲੀ ਪਾਈ ਹੈ ਇੰਨੇ ਮੈਂ ਅੰਗ ਕਰਨੇ ਨੇ, ਟਿਕ ਕੇ ਉਸ ਸ਼ਬਦ ਨੂੰ ਵਿਚਾਰ ਅਤੇ ਨਾਲੇ ਆਪਣੇ ਮਨ ਵਿੱਚ ਝਾਤੀ ਮਾਰ ਕੇ ਦੇਖ ਜੋ ਗੁਰੂ ਕਹਿੰਦਾ ਮੈਂ ਜ਼ਿੰਦਗੀ ਵਿੱਚ ਕਰਨਾ ਵੀ ਹਾਂ ਕਿ ਨਹੀਂ। ਜੇ ਨਹੀਂ ਕਰਦਾ ਤਾਂ ਫਿਰ ਮਨ ਨੂੰ ਰੋਕ ਕੇ ਕਹਿ ਮਣਾ ਗੁਰੂ ਕੀ ਕਹਿੰਦਾ ਅਤੇ ਤੂੰ ਕਿੱਧਰ ਤੁਰਿਆ ਹੈ। ਸਤਿਗੁਰੂ ਦੇ ਬਚਨਾਂ ਵੱਲ ਧਿਆਨ ਦੇਣਾ, ਭਾਵੇਂ ਇਤਿਹਾਸ ਦੀਆਂ ਤੁਕਾਂ ਨੇ ਪਰ ਮੈਨੂੰ ਬੜੀਆਂ ਭਾਈਆਂ। ਧਰਿਓ ਅਰਥ ਜੋ ਸ਼ਬਦ ਮਝਾਰਾ, ਬਾਰ ਬਾਰ ਉਰ ਕਰੋ ਵਿਚਾਰਾ, ਗੁਰ ਕਿਆ ਕਹੇ ਕਰੈ ਹਮ ਕਹਾਂ। ਗੁਰੂ ਜੀ ਕੀ ਕਹਿੰਦੇ ਨੇ ਅਤੇ ਆਪਾਂ ਕੀ ਕਰਨੇ ਪਏ ਹਾਂ। ਗੁਰ ਕਿਆ ਕਹੇ ਕਰੈ ਹਮ ਕਹਾਂ, ਸਾਹਿਬ ਕਹਿੰਦੇ ਨੇ ਜਿੱਦਣ ਇਹ ਮਨ ਸੋਚਣ ਲੱਗ ਪਏਗਾ ਨਾ, ਫਿਰ ਸਨੈ ਸਨੈ ਮਨ ਮੋਰੋ ਮਹਾਂ, ਨਾ ਭਟਕਦਾ ਨਾ ਥਿੜਕਦਾ ਨਾ ਛੁਲਕਦਾ, ਇਹ ਮਨ ਪੂਰਨ ਤੌਰ 'ਤੇ ਟਿਕਾਅ ਵਿੱਚ ਆ ਜਾਏਗਾ। ਹਜ਼ੂਰ ਨੇ ਕਿਰਪਾ ਕੀਤੀ, ਸਾਡੇ ਨੇਮ ਨੂੰ ਸੌਣ ਲੱਗਿਆਂ ਇਹ ਬਖਸ਼ਿਸ਼ ਕੀਤੀ ਵੀ ਸੋਹਿਲਾ ਸਾਹਿਬ ਦੀ ਬਾਣੀ ਦਾ ਪਾਠ ਕਰਿਆ ਜੇ। ਇੱਥੇ ਥੋੜ੍ਹਾ ਜਿਹਾ ਆਪਾਂ ਵਿਚਾਰੀਏ, ਸੋਹਿਲਾ ਅਸੀਂ ਦੋ ਵਾਰੀ ਪੜ੍ਹਨੇ ਹਾਂ। ਇੱਕ ਤਾਂ ਪੜ੍ਹਨੇ ਹਾਂ ਜਦੋਂ ਰਾਤ ਨੂੰ ਸੌਣ ਲੱਗਣੇ ਹਾਂ, ਅਤੇ ਅਕਸਰ ਤੁਸੀਂ ਦੇਖਿਆ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ, ਅਕਾਲ ਚਲਾਣਾ ਕਰ ਜਾਂਦਾ, ਅਤੇ ਉਸ ਵੇਲੇ ਵੀ ਇੱਕ ਪਾਸੇ ਚਿਖਾਂ ਨੂੰ ਲਾਂਬੂ ਲੱਗਦਾ ਤੇ ਨਾਲ ਹੀ ਫਿਰ ਗੁਰੂ ਕੇ ਗ੍ਰੰਥੀ ਸਾਹਿਬ ਜਿਹੜੇ ਨੇ ਤੇ ਸੰਗਤ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਨ ਲੱਗ ਪੈਂਦੀ ਹੈ। ਆਪ ਸਾਰੇ ਦੇਖ ਦੇਖੋ ਕੀ ਕਾਰਨ, ਰਾਤ ਨੂੰ ਲੇਟਣ ਲੱਗਿਆਂ ਵੀ ਸੋਹਿਲਾ ਤੇ ਚਿਖਾ ਤੇ ਲੇਟਣ ਲੱਗਿਆਂ ਵੀ ਸੋਹਿਲਾ, ਇਹ ਦੋ ਵੇਲੇ ਕਿਉਂ? ਆਪਾਂ ਬਾਣੀ ਇਹ ਪੜ੍ਹਦੇ ਹਾਂ, ਸੋਹਿਲਾ ਰਾਤ ਨੂੰ ਸੌਣ ਲੱਗਿਆਂ ਵੀ ਪੜ੍ਹਿਆ ਜਾਂਦਾ ਤੇ ਗੁਰਮੁਖੋ ਜਿਸ ਦਿਨ ਚਿਖਾ ਨੂੰ ਲਾਂਬੂ ਲਾਉਂਦੇ ਨੇ, ਤਨ ਨੂੰ ਚਿਖਾ ਉੱਪਰ ਲਟਾਉਂਦੇ ਨੇ, ਉਦੋਂ ਵੀ ਇਹ ਅੰਮ੍ਰਿਤ ਬਾਣੀ ਦਾ ਪਾਠ ਕੀਤਾ ਜਾਂਦਾ ਹੈ। ਇਹਦੇ ਅਰਥ ਇੱਕ ਗੁਰਮੁਖ ਵਿਦਵਾਨ ਨੇ ਬਹੁਤ ਸੋਹਣੇ ਕੀਤੇ ਨੇ। ਉਹ ਕਹਿੰਦੇ ਨੇ ਚਿਖਾ ਵੇਲੇ ਸੋਹਿਲਾ ਪੜ੍ਹਨਾ ਤੇ ਰਾਤ ਨੂੰ ਸੌਣ ਲੱਗਿਆਂ ਸੋਹਿਲੇ ਸਾਹਿਬ ਦਾ ਪਾਠ ਕਰਨਾ, ਇਹ ਸਾਨੂੰ ਗੱਲ ਚੇਤੇ ਪੈ ਕਰਾਉਂਦੇ ਨੇ ਮੌਤ ਦਾ ਤੇ ਨੀਂਦ ਦਾ ਆਪਸੀ ਕੋਈ ਸੰਬੰਧ ਹੈ। ਧਿਆਨ ਦਿਆ ਜੀ, ਮੌਤ ਤੇ ਨੀਂਦ ਬੜੇ ਨੇੜੇ ਨੇੜੇ ਨੇ। ਇਹ ਕਿਵੇਂ? ਉਹ ਸਿਆਣੇ ਪੁਰਸ਼ ਕਹਿੰਦੇ ਸਨ, ਕਹਿਣ ਲੱਗੇ ਪਿਆਰਿਆ ਕਿ ਚੇਤੇ ਰੱਖੀ ਕਿ ਨੀਂਦ ਇੱਕ ਛੋਟੀ ਮੌਤ ਹੈ ਤੇ ਮੌਤ ਇੱਕ ਬੜੀ ਵੱਡੀ ਨੀਂਦ ਹੈ। ਮੌਤ ਇੱਕ ਬੜੀ ਵੱਡੀ ਨੀਂਦ ਹੈ ਤੇ ਨੀਂਦ ਇੱਕ ਛੋਟੀ ਮੌਤ ਹੈ। ਜਦੋਂ ਤੂੰ ਰਾਤ ਨੂੰ ਸੌਂਦਾ ਛੋਟੀ ਮੌਤ ਮਾਨੋ ਮਰਨਾ, ਉਦੋਂ ਤੂੰ ਸੋਹਿਲਾ ਪੜ੍ਹ ਕੇ ਸੌਂਦਾ ਤੇ ਜਦੋਂ ਲੰਮੀ ਨੀਂਦ ਮੌਤ ਵੀ ਸੌਂ ਜਾਣਾ ਉਦੋਂ ਵੀ ਸੋਹਿਲਾ ਤੇਰੇ ਲਈ ਪੜ੍ਹਿਆ ਜਾਏਗਾ। ਰਾਤ ਨੂੰ ਪੜ੍ਹਿਆ ਜਾਂਦਾ ਤੇ ਦੇਖੋ ਗੁਰੂ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਗੁਰਸਿੱਖੋ, ਜ਼ਿੰਦਗੀ ਵੀ ਇੱਕ ਰਾਤ ਹੈ। ਇਕੱਲਾ ਆ ਦਿਨ ਹੀ ਬਾਬਾ ਜੀ ਨੇ ਤੇ ਬਾਣੀ ਵਿੱਚ ਕਿਹਾ ਚਾਰ ਪੈਰ ਸਾਡੀ ਰਾਤ ਦੇ ਮਿੱਥੇ, ਪਹਿਲਾ ਪੈਰ ਹੈ ਰੈਣਕੈ ਵਣਜਾਰਿਆ ਮਿੱਤਰਾ ਹੁਕਮ ਭਇਆ ਗਰਬਾਸ। ਰਹਿਣਕਾ ਕਿਹਾ ਦਿਨ ਕਾ ਨਹੀਂ, ਰਾਤ ਦਾ, ਜ਼ਿੰਦਗੀ ਦੀ ਰਾਤ। ਦੂਜਾ ਬਚਨ ਫਿਰ ਕਿਹੋ ਨੇ, ਮੈਂ ਸਿਰਫ ਇੱਕ ਤੋਂ ਕਰਜ਼ ਕਰ ਦੇਣਾ। ਦੂਜਾ ਪੈਰ ਹੈ ਰਹਿਣਕੈ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ। ਤੀਜਾ ਪੈਰ ਹੈ ਰਹਿਣਕੈ ਵਣਜਾਰਿਆ ਮਿੱਤਰਾ ਧਨ ਜੋਬਨ ਸਿਓ ਚਿੱਤ। ਚੌਥਾ ਪੈਰ ਹੈ ਰਹਿਣਕੈ ਵਣਜਾਰਿਆ ਮਿੱਤਰਾ ਲਾਵੀ ਆਇਆ ਖੇਤ। ਸਮਝੀ ਇਸ ਗੱਲ ਨੂੰ ਕਿ ਜ਼ਿੰਦਗੀ ਇੱਕ ਰਾਤ ਹੈ। ਪਰ ਫਿਰ ਮੈਂ ਬੇਨਤੀ ਕਰਾਂ, ਖੇ ਸਤਿਗੁਰੂ, ਆ ਸਾਡੀ ਬਾਹਰ ਦੀ ਰਾਤ ਅਤੇ ਜ਼ਿੰਦਗੀ ਦੀ ਰਾਤ ਵਿੱਚ ਥੋੜ੍ਹਾ ਜਿਹਾ ਫਰਕ ਹੈ। ਜਿਹੜੀ ਰਾਤ ਅਸੀਂ ਬਤੀਤ ਕਰਦੇ ਹਾਂ, ਰਾਤ ਨੂੰ ਸੌਂਦੇ ਹਾਂ, 8 ਵਜੇ ਰਾਤ ਪੈ ਜਾਏ ਤੇ ਚੇਤੇ ਰੱਖਿਓ ਸਾਰੇ ਸ਼ਹਿਰ ਵਾਸਤੇ ਰਾਤ ਇੱਕੋ ਜਿਹੀ ਹੈ। ਇਹ ਨਹੀਂ ਕਿ ਮੇਰੇ ਘਰ ਵਿੱਚ 8 ਵਜੇ ਰਾਤ ਪਏਗੀ ਅਤੇ ਆਪ ਜੀ ਦੇ ਘਰ ਦੇ ਵਿੱਚ 11 ਵਜੇ ਰਾਤ ਪਏਗੀ। ਇਹ ਨਹੀਂ ਕਿ ਸ਼ਹਿਰ ਦੇ ਪੂਰਬ ਵਾਲੇ ਪਾਸੇ 7 ਵਜੇ ਹਨੇਰਾ ਪਸਰੇਗਾ ਅਤੇ ਇਹਦੇ ਪੱਛਮ ਵਾਲੇ ਪਾਸੇ ਰਾਤ ਨੂੰ 10 ਵਜੇ ਹਨੇਰਾ ਪਸਰੇਗਾ। ਜਿਹੜੀ ਰਾਤ ਆਉਣ ਦਾ ਸਮਾਂ ਅਤੇ ਜਾਣ ਦਾ ਸਮਾਂ ਉਹ ਇੱਕੋ ਹੈ। ਇੱਕੋ ਵੇਲੇ ਅੰਧਕਾਰ ਸ਼ਹਿਰ 'ਤੇ ਪਸਰਿਆ ਅਤੇ ਇੱਕੋ ਵੇਲੇ ਸਵੇਰੇ ਪ੍ਰਭਾਤ ਹੋਈ। ਜਿਹੜੀ ਰਾਤ ਅਸੀਂ ਸੌਂਦੇ ਹਾਂ ਇਹ ਸਭ ਦੀ 10 ਘੰਟੇ ਦੀ ਹੋ ਸਕਦੀ ਹੈ ਅਤੇ ਸਭ ਦੀ ਇੱਕੋ ਜਿਹੀ ਰਹਿ ਗਈ। ਬੱਚੇ ਲਈ ਰਾਤ ਵੱਡੀ ਨਹੀਂ, ਬਜ਼ੁਰਗ ਲਈ ਰਾਤ ਛੋਟੀ ਨਹੀਂ, ਨੌਜਵਾਨ ਲਈ ਰਾਤ ਜਿਹੜੀ ਹੈ ਉਹ ਥੋੜ੍ਹੀ ਨਹੀਂ। ਰਾਤ ਦਾ ਸਮਾਂ ਜਿਹੜਾ ਅਸੀਂ ਸੌਂਦੇ ਹਾਂ ਸਭ ਤੋਂ ਇੱਕੋ ਹੈ। ਪਰ ਗੁਰਮੁਖੋ, ਜ਼ਿੰਦਗੀ ਦੀ ਰਾਤ ਦਾ ਸਮਾਂ ਸਭ ਦਾ ਇੱਕੋ ਜਿਹਾ ਨਹੀਂ। ਜੀਵਨ ਦੀ ਰਾਤ ਕਿਸੇ ਦੀ 1 ਸਾਲ ਦੀ ਵੀ ਹੋ ਸਕਦੀ ਹੈ। ਫਿਰ ਇਸ ਬੇਨਤੀ ਨੂੰ ਥੋੜ੍ਹਾ ਜਿਹਾ ਸਮਝੀਏ, ਟੇਕ ਕੇ ਜਿਹੜੀ ਮੈਂ ਅਰਜ਼ ਕਰਨੀ ਚਾਹੁੰਦਾ। ਬਾਹਰ ਦੀ ਰਾਤ ਤਾਂ ਸਭ ਦੀ ਇੱਕੋ ਜਿਹੀ, ਕੋਈ 10 ਘੰਟੇ ਦੀ ਰਾਤ ਹੈ ਅਤੇ ਬੱਚੇ ਲਈ ਵੀ 10 ਘੰਟੇ ਨੇ ਅਤੇ ਬਜ਼ੁਰਗ ਲਈ ਵੀ ਰਾਤ 10 ਘੰਟੇ ਹੈ, ਇਸਤਰੀ ਲਈ ਵੀ 10 ਘੰਟੇ ਹੈ, ਮਰਦ ਲਈ ਵੀ 10 ਘੰਟੇ ਵੇ। ਪਰ ਜ਼ਿੰਦਗੀ ਦੀ ਰਾਤ ਸਾਰਿਆਂ ਦੀ ਇੱਕੋ ਜਿਹੀ ਲੰਮੀ ਨਹੀਂ। ਕੋਈ 6 ਮਹੀਨੇ ਦੀ ਰਾਤ ਭੋਗ ਕੇ ਚਲਾ ਜਾਂਦਾ ਹੈ, ਕੋਈ 10 ਸਾਲ ਦੀ ਭੋਗ ਕੇ ਚਲਾ ਜਾਂਦਾ ਹੈ, ਕੋਈ 30 ਸਾਲ ਦੀ ਭੋਗ ਕੇ ਚਲਾ ਜਾਂਦਾ ਹੈ ਅਤੇ ਕਿਸੇ ਦੀ ਜ਼ਿੰਦਗੀ ਰੂਪੀ ਰਾਤ 100 ਸਾਲ ਦੀ ਵੀ ਹੋ ਸਕਦੀ ਹੈ। ਜ਼ਿੰਦਗੀ ਦੀ ਰਾਤ ਸਭ ਦੀ ਇੱਕੋ ਜਿਹੀ ਨਹੀਂ। ਆਹ 12 ਘੰਟੇ ਦੀ ਰਾਤ 10 ਘੰਟੇ ਦੀ ਇੱਕੋ ਜਿਹੀ ਹੋ ਸਕਦੀ ਹੈ। ਇਸ ਬਾਣੀ ਨੂੰ ਕਹੋ ਨੇ ਕਿ ਰਾਤ ਨੂੰ ਸੌਣ ਲੱਗਿਆਂ ਇਸ ਬਾਣੀ ਦਾ ਪਾਠ ਕਰਿਓ। ਪਿਆਰਿਓ, ਮੈਂ ਅਰਜ਼ ਕਰਨਾ ਪਿਆ, ਮੌਤ ਇੱਕ ਬੜੀ ਵੱਡੀ ਨੀਂਦ ਹੈ ਅਤੇ ਨੀਂਦ ਇੱਕ ਛੋਟੀ ਮੌਤ ਹੈ। ਤਾਂ ਹੀ ਸਿਆਣੇ ਬੰਚ ਲੋਕ ਇਹ ਸ਼ਬਦ ਕਹਿੰਦੇ ਨੇ ਕਿ ਸੁੱਤਾ ਬੰਦਾ ਤਾਂ ਮੁਰਦੇ ਦੇ ਬਰਾਬਰ ਹੈ, ਸੁੱਤਾ ਹੋਇਆ ਤਾਂ ਮਰੇ ਦੇ ਬਰਾਬਰ ਹੈ। ਹਜ਼ੂਰ ਨੇ ਬਾਣੀ ਵਿੱਚ ਸੌਣੇ ਨੂੰ ਤੇ ਮਰਨੇ ਨੂੰ ਇੱਕ ਥਾਂ ਤੇ ਇਕੱਠਾ ਰੱਖਿਆ। ਆਪ ਕਬੀਰ ਸਾਹਿਬ ਦਾ ਸ਼ਬਦ ਪੜ੍ਹਦੇ ਸਲੋਕ ਹੈ, ਉਹਦੇ ਵਿੱਚ ਉਹਨਾਂ ਨੇ ਪਹਿਲਾਂ ਐਸ ਰਾਤ ਤੋਂ ਉੱਠਣ ਦੀ ਗੱਲ ਕਹੀ ਤੇ ਜਿਹੜਾ ਬੰਦਾ ਨਹੀਂ ਨੀਂਦ ਤੋਂ ਜਾਗਦਾ ਉਹਨੂੰ ਕਹਿੰਦੇ ਨੇ ਅੱਜ ਉੱਠ ਪਓ, ਆਵਾਜ਼ ਮਾਰਨੀ ਆ, ਤੂੰ ਗੁੱਸੇ ਹੁੰਦਾ ਕਿ ਮੈਨੂੰ ਸੌਣ ਨਹੀਂ ਦਿੰਦੇ। ਪਰ ਪਿਆਰਿਆ ਇੱਕ ਦਿਨ ਇਹੋ ਜਿਹਾ ਸਮੇਂਗਾ ਭਾਵੇਂ ਘਰ ਦੇ ਵਹਿਣ ਵੀ ਪਾਉਂਦੇ ਰਹਿਣ ਤੂੰ ਤਾਂ ਵੀ ਨਹੀਂ ਉੱਠ ਸਕੇ। ਉੱਥੇ ਮੌਤ ਤੇ ਸੌਣਾ ਬਰਾਬਰ ਲੈ ਆਉਂਦਾ ਤੇ ਬਚਨ ਹੁੰਦਾ ਕਬੀਰ ਸੂਤਾ ਕਿਆ ਕਰੇ ਉੱਠ ਕੇ ਨਾ ਜਪੈ ਮੁਰਾਰ। ਉੱਥੇ ਮੌਤ ਨੂੰ ਸੋਵਣ ਕਿਹਾ, ਕਬੀਰ ਸੂਤਾ ਕਿਆ ਕਰੇ ਉੱਠ ਕੇ ਨਾ ਜਪੈ ਮੁਰਾਰ। ਕਿਉਂ? ਕਹਿਣ ਲੱਗੇ ਇੱਕ ਦਿਨ ਸੋਵਣ ਹੋਏ ਗੋ ਲਾਂਬੇ ਗੋਡ ਪਛਾਣ। ਇਹ ਛੋਟਾ ਸੋਣਾ ਉਹ ਬਹੁਤ ਵੱਡਾ ਸੋਣਾ ਹੋ ਜਾਏਗਾ। ਪਿਆਰਿਓ, ਸੋਣਾ ਵੀ ਨੀਂਦ ਵੀ ਕਈ ਤਰ੍ਹਾਂ ਦੀ ਹੈ। ਕਈ ਸੱਜਣ ਐਸੇ ਨੇ ਜਿਹੜੇ ਅੱਖਾਂ ਕਰਕੇ ਖੁੱਲੀਆਂ ਅੱਖਾਂ ਜਾਗਦੇ ਨੇ, ਜ਼ਬਾਨ ਕਰਕੇ ਬੋਲਦੇ ਨੇ, ਕੰਨਾਂ ਕਰਕੇ ਸੁਣਦੇ ਨੇ, ਪਰ ਬਦਕਿਸਮਤੀ ਉਹ ਜਾਗਦੇ ਹੋਏ ਵੀ ਸੁੱਤੇ ਨੇ। ਅਤੇ ਜਿਹੜੇ ਸੋਹਲੇ ਗਾਉਣ ਲੱਗ ਪੈਣ ਉਹ ਰਾਤ ਨੂੰ ਸੁੱਤੇ ਹੋਏ ਵੀ ਜਾਗਦੇ। ਗੁਰੂ ਸਾਹਿਬ ਦਾ ਤੁਸੀਂ ਬਚਨ ਪੜ੍ਹਦੇ ਹੋ ਕਿ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠਾ ਸਵਾਦ, ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤ ਉਹ ਆਪਣੀ ਲਹਿ। ਸੁੱਤੇ ਪਏ ਨੇ, ਅੱਖਾਂ ਸੁੱਤੀਆਂ ਨੇ, ਕੰਨ ਸੁੱਤੇ ਨੇ, ਜੀਭ ਸੁੱਤੀ ਹੈ, ਪਿਆਰਿਓ ਅੰਦਰ ਵਾਲਾ ਮਨ ਸੁੱਤੇ। ਸੋਹਲਾ ਸਹੀ ਅਰਥਾਂ ਵਿੱਚ ਸੁੱਤੇ ਬੰਦੇ ਨੂੰ ਜਗਾਉਣ ਵਾਸਤੇ ਪੜ੍ਹਿਆ ਜਾਂਦਾ ਹੈ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਇਸ ਬਾਣੀ ਦਾ ਪਾਠ ਰਾਤ ਨੂੰ ਸੌਣ ਲੱਗਿਆਂ ਕਰੀ। ਮੈਂ ਕਈ ਵਾਰੀ ਇਹ ਸੋਚਣਾ ਹੁੰਦਾ, ਸੱਚੇ ਪਾਤਸ਼ਾਹ ਤੁਸੀਂ ਸਾਨੂੰ ਸੁਚੇਤ ਕਰਦੇ ਪਿਓ ਰਾਤ ਨੂੰ, ਜਦੋਂ ਸੌਣ ਲੱਗੇ ਹਾਂ ਸੌਣਾ ਅਤੇ ਮਰਨਾ ਇੱਕ ਬਰਾਬਰ ਜਿਹਾ ਹੋ ਜਾਂਦਾ ਹੈ। ਸਤਿਗੁਰੂ ਰੋਜ਼ ਇਹ ਗੱਲ ਸਾਨੂੰ ਸਮਝਾਉਂਦੇ ਪਏ ਨੇ ਕਿ ਗੁਰਮੁਖਾ ਰਾਤ ਨੂੰ ਸੌਣ ਲੱਗਿਆਂ ਸੋਹਲਾ ਗਾ ਕੇ ਸੌਂ, ਸੋਹਲਾ ਪੜ੍ਹ ਕੇ ਸੌਂ। ਹੋ ਸਕਦਾ ਅੱਜ ਦਾ ਰਾਤ ਦਾ ਸੁੱਤਾ ਤੇਰੀ ਜ਼ਿੰਦਗੀ ਦੀ ਇਹ ਆਖਰੀ ਰਾਤ ਹੋਵੇ। ਜੇ ਆਖਰੀ ਰਾਤ ਵੀ ਹੋਵੇ ਤੇ ਘੱਟੋ ਘੱਟ ਆਪਣੇ ਪਿਆਰੇ ਦੇ ਗੀਤ ਗਾਉਂਦਿਆਂ ਤੂੰ ਇੱਥੋਂ ਜਾ, ਪਿਆਰੇ ਦੀਆਂ ਸਿਫਤਾਂ ਕਰਦਿਆਂ ਜਾ, ਘੱਟੋ ਘੱਟ ਤੂੰ ਆਪਣੇ ਪਿਆਰੇ ਦਾ ਨੇਮ ਨਿਭਾ ਕੇ ਇਸ ਦੁਨੀਆਂ ਤੋਂ ਤੁਰੀ। ਅਤੇ ਗੁਰੂ ਸਾਹਿਬ ਕਹਿਣ ਰਾਤ ਸੱਚਮੁੱਚ ਇਹ ਸੋਹਲਾ ਗਾ ਕੇ ਆਇਆ ਹੈ। ਬੇਨਤੀ ਕਰਾਂ ਕਿ ਸੋਹਲਾ ਮੰਗਲਮਈ ਇੱਕ ਗੀਤ ਹੈ, ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਕੋਈ ਬੰਦਾ ਐਸਾ ਨਹੀਂ ਜਿਹੜਾ ਸੋਹਲੇ ਨਹੀਂ ਗਾਉਂਦਾ। ਸੋਹਲੇ ਦਾ ਅਖਰੀ ਅਰਥ ਖੁਸ਼ੀ ਦਾ ਗੀਤ ਵੀ ਕਰ ਲਈਏ, ਕੁਝ ਦੁਨੀਆਂ ਦੇ ਸੋਹਲੇ ਗਾਉਂਦੇ ਨੇ, ਕੋਈ ਬੰਦਿਆਂ ਦੇ ਸੋਹਲੇ ਗਾਉਂਦੇ ਨੇ, ਕੋਈ ਅਮੀਰਾਂ ਦੇ ਸੋਹਲੇ ਗਾਉਂਦੇ ਨੇ, ਪਰ ਕਰੋੜਾਂ ਵਿੱਚੋਂ ਭਾਗਾਂ ਵਾਲਾ ਜਿਹੜਾ ਬਾਬੇ ਦਾ ਸੋਹਲਾ ਗਾਉਂਦਾ ਹੈ, ਕਰਤੇ ਦਾ ਸੋਹਲਾ ਗਾਉਂਦਾ ਹੈ। ਇਸ ਅੰਮ੍ਰਿਤ ਬਾਣੀ ਦੇ ਅਰਥਾਂ ਵੱਲ ਜਾਣ ਤੋਂ ਪਹਿਲਾਂ ਸੋਹਲੇ ਦਾ ਅਰਥ ਮੈਂ ਕੀਤਾ ਕੀਰਤੀ। ਦੇਖੋ ਦੁਨੀਆਦਾਰਾਂ ਦੇ ਵੀ ਗੀਤ ਗਾਏ ਜਾਂਦੇ ਨੇ। ਬਾਬੇ ਨਾਨਕ ਨੇ ਜਿਸ ਦਿਨ ਭਾਈ ਮਰਦਾਨਾ ਮਿਲਿਆ ਸੀ, ਮੈਂ ਕਈ ਵਾਰੀ ਅਰਜ਼ ਕਰਨਾ ਇਹਨਾਂ ਗੁਰਮੁਖ ਭਾਈ ਮਰਦਾਨਾ ਜੀ, ਸਾਡੇ ਲੋਕਾਂ ਨੇ ਉਹਦਾ ਮਜ਼ਾਕ ਬਣਾ ਕੇ ਰੱਖ ਦਿੱਤਾ। ਕਿਤੇ ਵੀ ਗੱਲ ਚੱਲੇਗੀ, ਕਿਤੇ ਭੁੱਖਾ ਦਿਖਾ ਦਿੱਤਾ, ਕਿਤੇ ਪਿਆਸਾ ਦਿਖਾ ਦਿੱਤਾ, ਕਿਤੇ ਬਾਬੇ ਨਾਲ ਲੜਦਾ ਦਿਖਾ ਦਿੱਤਾ। ਗੁਰਮੁਖੋ, ਜਿਸ ਨੇ ਆਪਣੀ ਜ਼ਿੰਦਗੀ ਦੇ 50 ਸਾਲ ਰਬਾਬ ਹੀ ਵਜਾਈ ਹੋਵੇ, ਗੁਰੂ ਨਾਨਕ ਸਾਹਿਬ ਦੀ ਕਿਰਪਾ ਦਾ ਕਿਤਨਾ ਕੁ ਪਾਤਰ ਬਣਿਆ ਹੋਵੇਗਾ। 48-50 ਸਾਲ, 5 ਦਹਾਕੇ ਬਾਬੇ ਨਾਨਕ ਤੋਂ 10 ਸਾਲ ਵੱਡੇ ਨੇ ਭਾਈ ਮਰਦਾਨਾ ਜੀ, ਪਰ ਉਹਨਾਂ ਨੇ ਆਪਣੀ ਜ਼ਿੰਦਗੀ ਦੇ 50 ਸਾਲ ਦੇ ਕਰੀਬ ਰਬਾਬ ਵਜਾਈ। ਅਤੇ ਰਬਾਬ ਵਜਾਉਂਦਿਆਂ ਜਿਸ ਦਿਨ ਸ਼ੁਰੂਆਤ ਕੀਤੀ, ਮੇਰੇ ਗੁਰੂ ਨੇ ਸਿੱਖ ਨੂੰ ਸੋਹਲਾ ਪਰਮਾਤਮਾ ਦਾ ਗਾਣ ਲਈ ਪ੍ਰੇਰਿਆ। ਜਿਸ ਦਿਨ ਰਬਾਬ ਵਜਦੀ ਸੁਣੀ, ਕਿਉਂਕਿ ਮਰਦਾਨਾ ਗਾਉਂਦਾ ਪਹਿਲਾਂ ਵੀ ਸੀ, ਰਾਗ ਦੀ ਸੋਝੀ ਸੀ ਇਹਨੂੰ, ਪਰ ਗੁਰਮੁਖੋ ਰਾਗ ਵਿੱਚ ਅਤੇ ਕੀਰਤਨ ਵਿੱਚ ਬੜਾ ਫਰਕ ਜੇ। ਫਿਰ ਇਸ ਬੇਨਤੀ ਨੂੰ ਸਮਝਿਓ, ਆਪ ਕਹੋਗੇ ਬਾਣੀ ਤਾਂ ਸਾਰੀ ਰਾਗਾਂ ਵਿੱਚ, ਅਤੇ ਕਿਵੇਂ ਕਹਿ ਦਿੱਤਾ ਕੀਰਤਨ ਵਿੱਚ ਅਤੇ ਰਾਗ ਵਿੱਚ ਫਰਕ ਹੈ? ਨਹੀਂ, ਰਾਗ ਕੋਈ ਵੀ ਗਲੇ ਨਾਲ ਗਾ ਸਕਦਾ ਹੈ, ਕੀਰਤਨ ਤਾਂ ਉਹੀ ਕਰੇਗਾ ਜਿਹੜਾ ਕਰਤੇ ਨੂੰ ਪਿਆਰ ਕਰਦਾ ਹੋਵੇਗਾ। ਰਾਗ ਤਾਂ ਕੋਈ ਵੀ ਗਾ ਸਕਦਾ। ਆ ਜਿਤਨੇ ਮਰਜ਼ੀ ਵੱਡੇ ਗਵੱਈਏ ਤੁਸੀਂ ਗਾਉਣ ਵਾਲੇ ਲੈ ਆਓ, ਪਰ ਸਟੇਜ 'ਤੇ ਆ ਕੇ ਗੁਰੂ ਕੋਲ ਫਿੱਕੇ ਪੈ ਜਾਂਦੇ ਨੇ, ਉਹ ਕੇਵਲ ਰਾਗ ਗਾਣਾ ਜਾਣਦੇ ਨੇ, ਉਹਨਾਂ ਨੂੰ ਕੀਰਤੀ ਕਰਨੀ ਨਹੀਂ ਆਉਂਦੀ। ਕੀਰਤੀ ਕਰਨੀ ਦਾ ਸੰਬੰਧ ਆਤਮਾ ਨਾਲ ਹੈ, ਕੀਰਤੀ ਦਾ ਸੰਬੰਧ ਅੰਦਰ ਦੇ ਤਨ ਤੋਂ ਗਾਉਣ ਨਾਲ ਹੈ। ਬਾਬਾ ਜੀ ਨੇ ਪਹਿਲੇ ਦਿਨ ਮਰਦਾਨੇ ਦੀ ਜ਼ਬਾਨ ਤੋਂ ਰਾਗ ਸੁਣਿਆ ਅਤੇ ਨਾਲ ਹੀ ਆਵਾਜ਼ ਦੇ ਕੇ ਕਿਹੋ ਨੇ ਕਿ ਭਲਿਆ ਤੈਨੂੰ ਰਾਗ ਦੀ ਸੂਝ ਹੈ, ਸੋਹਲਾ ਗਾ ਤੈਨੂੰ ਰਾਗ ਦੀ ਸੂਝ ਹੈ, ਜੇ ਰਾਗ ਵਿੱਚ ਮਿਲਾ ਕੇ ਸ਼ਬਦ ਨੂੰ ਗਾਏ ਤੇਰਾ ਦੀਨ ਦੁਨੀ ਦੋਹੀਂ ਥਾਈਂ ਭਲਾ ਹੋਵੇ। ਰਾਗ ਦੀ ਸਮਝ ਤੈਨੂੰ ਖੈ, ਰਾਗ ਵਿੱਚ ਮਿਲਾ ਕੇ ਸ਼ਬਦ ਨੂੰ ਗਾਏ ਤੇਰਾ ਦੀਨ ਦੁਨੀ ਦੋਹੀਂ ਥਾਈਂ ਭਲਾ ਹੋਵੇ। ਮਰਦਾਨੇ ਦਾ ਅੱਗੋ ਉੱਤਰ ਸੀ, ਬਾਬਾ ਧਿਆਨ ਦਿਆ ਜੇ ਅਸੀਂ ਗਾਉਂਦੇ ਹਾਂ ਕੇਵਲ ਆਪਣੇ ਪੇਟ ਦੀ ਖਾਤਰ, ਅਸੀਂ ਗਾਉਂਦੇ ਹਾਂ ਅਮੀਰਾਂ ਦੇ ਕੁਰਸੀ ਨਾਮੇ ਦੱਸਣ ਦੀ ਖਾਤਰ, ਅਸੀਂ ਜਜ਼ਮਾਨਾਂ ਦੇ ਗੀਤ ਗਾਉਂਦੇ ਹਾਂ। ਕਹਿਣ ਲੱਗੇ ਜਜ਼ਮਾਨਾਂ ਦੇ ਗੀਤ ਗਾਏਗਾ ਤੇ ਝੋਲੀ ਕਦੀ ਨਹੀਂ ਭਰੀ ਜਾਏਗੀ, ਕਰਤੇ ਦਾ ਸੋਹਲਾ ਗਾਏਗਾ ਤੇ ਸਦਾ ਲਈ ਰੱਜ ਜਾਏਗਾ। ਸ਼ਬਦ ਗਾ ਤੇ ਗੁਰੂ ਅਮਰਦਾਸ ਜੀ ਨੇ ਤਾਂ ਸੋਹਲਾ ਕਿਹਾ ਹੀ ਸ਼ਬਦ ਨੂੰ, ਇਹ ਸੋਹਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਲਾ ਸਤਿਗੁਰੂ ਸੁਣਾਇਆ। ਕਹਿੰਦੇ ਨੇ ਮੇਰੇ ਸਤਿਗੁਰੂ ਨੇ ਸੋਹਲਾ ਸ਼ਬਦ ਦਾ ਸੁਣਾਇਆ, ਮੇਰੇ ਗੁਰੂ ਨੇ ਸੋਹਲਾ ਦੁਨੀਆਂਦਾਰ ਬੰਦਿਆਂ ਦਾ ਨਹੀਂ, ਇਹ ਸੋਹਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਲਾ ਸਤਿਗੁਰੂ ਸੁਣਾਇਆ। ਇਹ ਤਿੰਨ ਕਹਿ ਮਨ ਵਸਿਆ ਉਹਨਾਂ ਦੇ ਅੰਦਰ ਜਿਹੜੇ ਧੁਰ ਦਰਗਾਓ ਲੇਖ ਲਿਖਾ ਕੇ ਆਏ, ਫਿਰ ਗਾਣਾ ਕਿੱਥੇ ਵੇ? ਇਹ ਸਾਚਾ ਸੋਹਲਾ ਸੱਚੇ ਘਰ ਗਾਓ, ਇਹ ਸੱਚੇ ਸੋਹਲੇ ਨੂੰ ਸੱਤ ਸੰਗਤ ਵਿੱਚ ਬੈਠ ਕੇ ਗਾਹ। ਭਾਈ ਮਰਦਾਨੇ ਨੇ ਰਬਾਬ ਵਜਾਈ, ਉਹਨੇ ਸੋਹਲਾ ਗਾਇਆ ਤੇ ਉੱਥੇ ਫਿਰ ਇਤਿਹਾਸ ਵਿੱਚ ਵੀ ਭਾਈ ਗੁਰਦਾਸ ਜੀ ਨੇ ਤੇ ਬਚਨ ਕਹੇ ਨੇ ਕਿ ਭਲਾ ਰਬਾਬ ਵਜਾਏਦਾ ਮਜਲਸ ਮਰਦਾਨਾ ਮੇਰਾ ਸੀ। ਬੜੀ ਸੋਹਣੀ ਰਬਾਬ ਵਜਾਉਂਦਾ, ਕੀਰਤਨ ਬੜਾ ਪਿਆਰਾ ਕਰਦਾ ਹੈ। ਹਜ਼ੂਰ ਕਹਿੰਦੇ ਨੇ ਕੀਰਤੀ ਕਰ, ਸੋਹਲਾ ਗਾਹ ਪਰਮਾਤਮਾ ਦਾ ਨਿਰਭਉ ਦਾ, ਤੇ ਜਿਹਦਾ ਸੋਹਲਾ ਗਾਏਗਾ ਗੁਰਮੁਖਾ ਇੱਕ ਦਿਨ ਉਹਦੇ ਵਰਗਾ ਬਣ ਜਾਏਗਾ। ਪਹਿਲੀ ਗੱਲ ਕਿ ਗਾਉਣਾ ਸੋਹਲਾ ਤੇ ਨਿਰਭਉ ਦਾ ਕਰਤੇ ਦਾ ਗਾਈਏ। ਆਪ ਗੁਰੂ ਗ੍ਰੰਥ ਸਾਹਿਬ ਵਿੱਚ ਸੋਰਠ ਰਾਗ ਵਿੱਚ ਗੁਰੂ ਅਰਜਨ ਸਾਹਿਬ ਦੀ ਇੱਕ ਅਸ਼ਟਪਦੀ ਪੜ੍ਹਦੇ, ਦੇਖੋ ਉਸ ਅਸ਼ਟਪਦੀ ਵਿੱਚ ਦੋ ਰਹਾਉ ਦੀਆਂ ਤੁਕਾਂ ਨੇ। ਪਹਿਲੀ ਤੁਕ ਵਿੱਚ ਕਿਰਪਾਲੂ ਦਾਤਾ ਜੀ ਨੇ ਪ੍ਰਸ਼ਨ ਕੀਤਾ ਹੈ ਅਤੇ ਅਖੀਰਲੀ ਤੁਕ ਵਿੱਚ ਆਪਣੇ ਪੈਦਾ ਕੀਤੇ ਹੋਏ ਪ੍ਰਸ਼ਨ ਦਾ ਉੱਤਰ ਦਿੱਤਾ ਹੈ। ਸੋਹਲਾ ਕੀਰਤੀ ਤੋਂ ਉੱਚਾ ਹੋਰ ਸਾਡੇ ਕੋਲ ਕੋਈ ਸਾਧਨ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਕਿ ਇੱਥੇ ਇਹ ਨਹੀਂ ਤੇ ਨੰਗੇ ਪੈਰ ਤੁਰਿਆ ਫਿਰ ਤੀਰਥਾਂ 'ਤੇ, ਇੱਥੇ ਇਹ ਨਹੀਂ ਤੂੰ ਕਿਤੇ ਬੈਠ ਕੇ ਸਭ ਕੁਝ ਲੁਟਾ ਕੇ ਪਖੰਡੀਆਂ ਨੂੰ ਕਹਿ ਮੈਂ ਰੱਬ ਨੂੰ ਪਾਣਾ, ਬਾਹਰ ਨਾ ਭਟਕ। ਗੁਰੂ ਸਾਹਿਬ ਕਹਿੰਦੇ ਨੇ ਮੇਰੇ ਤੋਂ ਪੁੱਛ, ਮੈਂ ਤੈਨੂੰ ਸੱਚ ਦੱਸਣਾ ਵਾਂ ਕਿ ਪਾਠ ਪੜਿਓ, ਸੋਹਲਾ ਗਾ ਕੀਰਤੀ ਕਰ, ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਆੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ ਅਧਿਕ ਆਹੰਗ, ਬੁੱਧ ਬਾਂਧੇ ਪਿਆਰੇ ਇਨ ਬਿਦ ਮਿਲ ਨਾ ਜਾਏ। ਹੁਣ ਇਸ ਤੁਕ ਨੂੰ ਸਾਰੀਆਂ ਤੁਕਾਂ ਨਾਲ ਲਾਓ, ਪਿਆਰੇ ਇਨ ਬਿਦ ਮਿਲ ਨਾ ਜਾਈ, ਕਿਹੜੀ ਬਿਦ? ਕਹਿਣ ਲੱਗੇ ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ। ਮਹਾਰਾਜ ਕਿਹੜੇ ਕਰਮ ਪਿਆਰੇ ਇਨ ਬਿਦ ਮਿਲ ਨਾ ਜਾਈ? ਕਹਿਣ ਲੱਗੇ ਮੋਨ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ, ਇਨ ਬਿਦ ਮਿਲ ਨਾ ਜਾਈ। ਸਿਰਫ ਅੱਧੀ ਅੱਧੀ ਤੁਕ, ਮਨ ਕਾਮਨਾ ਤੀਰਥ ਜੈ ਬਸਿਓ ਇਨ ਬਿਦ ਮਿਲ ਨਾ ਜਾਈ, ਤਰੀਕੇ ਨਹੀਂ ਮਿਲਦੇ। ਗੁਰੂ ਅਰਜੁਨ ਸਾਹਿਬ ਫਿਰ ਕਿਰਪਾ ਕਰਕੇ ਦੱਸੋ ਕਿਵੇਂ ਮਿਲੀਏ? ਅਖੀਰ ਦੇ ਇੱਕ ਬਚਨ ਕਿਹੋ ਨੇ? ਕਹਿਣ ਲੱਗੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਹਿ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ। ਸ਼ਬਦ ਦਾ ਸੋਹਲਾ ਗਾ, ਕੀਰਤੀ ਕਰ। ਧੰਨ ਗੁਰੂ ਅਰਜੁਨ ਸਾਹਿਬ ਕਿਰਪਾਲਤਾ ਪੈ ਕਰਦੇ ਨੇ। ਇਹਦੇ ਅਰਥ ਮੈਂ ਥੋੜ੍ਹੇ ਜਿਹੇ ਆਰੰਭ ਕਰਨੇ ਚਾਹੁੰਦਾ ਹਾਂ ਤਾਂ ਜੋ ਜੇ ਅਸੀਂ ਸੋਹਲਾ ਰਾਤ ਨੂੰ ਪੜ੍ਹਨਾ ਹੈ ਗੁਰਮੁਖੋ ਦੇ ਅਰਥਾਂ ਨੂੰ ਸਮਝੀਏ। ਹਾਂ ਇੱਕ ਬੇਨਤੀ ਹੋਰ, ਇਹ ਮਤ ਸਮਝਿਓ ਕਿ ਜਿਹੜੇ ਕਥਾ ਵਿੱਚ ਅਰਥ ਮੈਂ ਕਰ ਚੱਲਿਆ ਵਾਂ ਜਾਂ ਕਰ ਲੱਗਾ ਵਾਂ ਇਹ ਅਖੀਰਲਾ ਮੇਰਾ ਸੱਚ ਹੈ ਨਹੀਂ। ਗੁਰੂ ਆਗਾਦ ਬੋਧ ਹੈ, ਜਿਤਨੀ ਕੁ ਸੂਝ ਗੁਰੂ ਜੀ ਦਿੰਦੇ ਨੇ ਅਰਥ ਆਪਾਂ ਓਨੇ ਕੋਈ ਕਰ ਸਕਦੇ ਹਾਂ। ਸੱਚੇ ਪਾਤਸ਼ਾਹ ਜੀ ਨੇ ਨਾ ਅੱਜ ਆਰੰਭਤਾ ਕੀਤੀ, ਪਹਿਲਾ ਬਚਨ ਕੀਤਾ ਹੈ ਸੋਹੇਲਾ। ਸੋਹੇਲੇ ਦਾ ਅਖਰੀ ਅਰਥ ਮੰਗਲਮਈ ਗੀਤ, ਖੁਸ਼ੀ ਦਾ ਗੀਤ, ਸੁਹਾਗ ਦਾ ਗੀਤ, ਜਿਹੜਾ ਵਿਆਹ ਤੋਂ ਪਹਿਲਾਂ ਪੜਿਆ ਜਾਂਦਾ ਹੈ। ਗੁਰਮੁਖਾ, ਪਿਆਰੇ ਦੇ ਮਿਲਾਪ ਹੋਣ ਤੋਂ ਪਹਿਲਾਂ ਗੀਤ ਗਾਏ ਜਾਂਦੇ ਨੇ, ਤੂੰ ਪਿਆਰੇ ਦੇ ਘਰ ਵਿੱਚ ਕੂਚ ਕਰਨ ਤੋਂ ਪਹਿਲਾਂ ਆਪਣੇ ਸੋਹਲੇ ਆਪ ਗਾ, ਪਰਮਾਤਮਾ ਦਾ ਸੋਹਲਾ ਗਾ। ਸੋਹਲਾ ਬਚਨ ਰਾਗ ਗੌੜੀ ਦੀਪਕੀ, ਦੋ ਰਾਗਾਂ ਦਾ ਸੁਮੇਲ ਹੈ, ਇਕੱਲਾ ਦੀਪਕ ਵੀ ਨਹੀਂ ਅਤੇ ਇਕੱਲੀ ਗੌੜੀ ਵੀ ਨਹੀਂ, ਕਿਉਂਕਿ ਇਕੱਲਾ ਗੌੜੀ ਰਾਗ ਜਿਹੜਾ ਹੈ ਇਸ ਵਿੱਚ 12 ਪ੍ਰਕਾਰ ਦੀ ਗੌੜੀ ਹੈ। ਪੂਰਬੀ ਹੈ, ਬੈਰਾਗਣ ਹੈ, ਮਾਲਾ ਹੈ, ਮਾਲਵਾ ਹੈ, ਗੌੜੀ ਪੀ, ਸੋਰਠ ਪੀ, ਪਰ ਇਹ ਜਿਹੜਾ ਸ਼ਬਦ ਹੈ ਇਹਨੂੰ ਗੌੜੀ ਔਰ ਦੀਪਕੀ ਦੋ ਰਾਗਾਂ ਦੇ ਸੁਮੇਲ ਵਿੱਚ ਗਾਈ। ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਮਹੱਲਾ ਦਾ ਅਖਰੀ ਅਰਥ ਹੈ ਸਰੀਰ, ਜਿਸ ਸਰੀਰ ਰਾਹੀਂ ਇਹ ਬਾਣੀ ਆਈ। ਅਤੇ ਅਗਲਾ ਬਚਨ ਪਹਿਲਾ, ਪਹਿਲਾ ਦਾ ਅਖਰੀ ਅਰਥ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜੀ। ਆਪ ਇਸ ਗੱਲ ਤੋਂ ਭਲੀ ਭਾਂਤ ਜਾਣੂ ਹੋ, ਕਿਉਂਕਿ ਬਾਣੀ ਵਿੱਚ ਦੋ ਬਚਨ ਆਉਂਦੇ ਨੇ। ਇੱਥੇ ਵੈਸੇ ਮਹੱਲੇ ਤੋਂ ਬਾਅਦ ਗਿਣਤੀ ਵਾਲਾ ਏਕਾ ਪਾਇਆ, ਪਰ ਇਸ ਨੂੰ ਇੱਕ ਨਹੀਂ ਪੜ੍ਹਨਾ, ਇਹਨੂੰ ਪਹਿਲਾ ਹੀ ਪੜ੍ਹਨਾ ਹੈ, ਕਿਉਂਕਿ ਸ੍ਰੀ ਰਾਗ ਦੀ ਆਰੰਭਤਾ ਵਿੱਚ ਬਾਬਾ ਜੀ ਨੇ ਸਿਰਲੇਖ ਹੀ ਦਿੱਤਾ ਹੈ ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਇੱਕ ਵੀ ਪਾ ਦਿੱਤਾ ਨਾਲ ਪੱਪਾ, ਖਾਹੇ ਨੂੰ ਸਿਹਾਰੀ, ਲੱਲੇ ਨੂੰ ਕੰਨਾ, ਪਹਿਲਾਂ ਸ੍ਰੀ ਰਾਗ ਇੱਕ ਨਾ ਪੜ੍ਹੀ। ਜਿੱਥੇ ਰਾਗ ਨਾਲ ਇਹ ਅੰਕ ਆਵੇਗਾ ਉਹਨੂੰ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਔਰ ਨੌਵਾਂ ਆਪਾਂ ਪੜ੍ਹਨੇ। ਇੱਥੇ ਹਜ਼ੂਰ ਨੇ ਕਿਰਪਾ ਕੀਤੀ ਪਹਿਲੇ ਸਰੀਰ ਰਾਹੀਂ, ਕਿਉਂਕਿ ਜੋਤ 10 ਜਾਮਿਆਂ ਵਿੱਚ ਵਰਤੀ ਹੈ, ਸਰੀਰ ਪਹਿਲਾ ਹੈ। ਸਾਹਿਬ ਕਹਿ ਰਹੇ ਨੇ ਸੋਹੇਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਅਤੇ ਸਭ ਤੋਂ ਪਹਿਲਾਂ ਆਪਣੇ ਪਿਆਰੇ ਦਾ ਮੰਗਲ ਕੀਤਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਥੇ ਥੋੜ੍ਹਾ ਜਿਹਾ ਰੁਕਿਓ। ਪਹਿਲਾਂ ਸ਼ਬਦ ਵਰਤਿਆ ਇੱਕ, ਹੁਣ ਇੱਥੇ ਵੀ ਇੱਕ ਆਇਆ, ਉੱਥੇ ਅਸੀਂ ਪੜ੍ਹਿਆ ਪਹਿਲਾ, ਇੱਥੇ ਵੀ ਗਿਣਤੀ ਦਾ ਖਿੰਸਿਆਂ ਵਾਲਾ ਇੱਕ ਆਇਆ, ਪਰ ਇੱਥੇ ਨਹੀਂ ਅਸੀਂ ਪੜ੍ਹਿਆ ਪਹਿਲਾ, ਇੱਥੇ ਕਿਹਾ ਇੱਕ। ਫਿਰ ਸ਼ਬਦ ਓਅੰਕਾਰ, ਓਮਕਾ ਓਮਕਾਰ ਵੀ ਨਹੀਂ, ਇੱਕ ਓਅੰਕਾਰ ਇੱਕ। ਇਹ ਅਸਲ ਵਿੱਚ ਬੜਾ ਡੂੰਘਾ ਸ਼ਬਦ ਹੈ, ਕਿਉਂਕਿ ਓਮ ਸ਼ਬਦ ਬੜਾ ਪੁਰਾਣਾ ਹੈ, ਵੇਦਾਂ ਵਿੱਚ ਵੀ ਓਮ ਸ਼ਬਦ ਦਾ ਸਾਨੂੰ ਜ਼ਿਕਰ ਮਿਲਦਾ ਹੈ, ਓਮ ਸ਼ਬਦ ਹਿੰਦੂ ਵੀਰ ਜਪਦੇ ਨੇ। ਪਰ ਕਈ ਵਾਰੀ ਕਈ ਸਵਾਰਥੀ ਲੋਕ ਸ਼ੁੱਧ ਸ਼ਬਦਾਂ ਦੇ ਅਰਥ ਵੀ ਆਪਣੀ ਪੇਟ ਪੂਰਤੀ ਵਾਸਤੇ ਅਨਰਥਾਂ ਵਿੱਚ ਕਰ ਦਿੰਦੇ। ਹੁਣ ਓਮ ਸ਼ਬਦ ਦੀ ਧੁਨੀ ਨੂੰ 3 ਹਿੱਸਿਆਂ ਵਿੱਚ ਵੰਡ ਦਿੱਤਾ, ਊੜਾ, ਐੜਾ ਅਤੇ ਮੰਮਾ ਓਮ, ਅਤੇ ਨਾਲ ਉਹਨਾਂ ਨੇ ਤ੍ਰੈ ਮੂਰਤੀ ਬਣਾ ਦਿੱਤੀ, 3 ਦੇਵਤਿਆਂ ਦਾ ਸੂਚਕ ਬਣਾ ਦਿੱਤਾ, 3 ਅੱਖਰ ਅਤੇ 3 ਦੇਵਤੇ। ਮੇਰੇ ਗੁਰੂ ਜੀ ਨੇ ਕਿਹਾ ਨਹੀਂ, ਤ੍ਰੈ ਮੂਰਤੀ ਨਹੀਂ, ਜਿਸ ਓਅੰਕਾਰ ਦੀ ਗੱਲ ਕਰਨ ਚੱਲਿਆ ਉਸ ਤੋਂ ਪਹਿਲਾਂ ਇੱਕ ਦੀ ਗੱਲ ਕਰੀ, ਅਤੇ ਇੱਕ ਉਹ ਜਿਹਦੇ ਵਰਗਾ ਹੋਰ ਦੂਜਾ ਕੋਈ ਨਹੀਂ, ਅਦੁੱਤੀ। ਇੱਥੇ ਜੇ ਅਸੀਂ ਇਹ ਵੀ ਅਰਥ ਇਕੱਲੇ ਕਰੀਏ ਵੀ ਪਰਮਾਤਮਾ ਇੱਕ ਹੈ,